ਔਰੰਗਜ਼ੇਬ ਬਾਦਸ਼ਾਹ ਵੱਲੋਂ ਜੋ ਹਿੰਦੂ ਧਰਮ ਦੀ ਗਿਲਾਨੀ ਕੀਤੀ ਜਾ ਰਹੀ ਹੈ, ਉਹ ਇਤਿਹਾਸ ਆਪ ਜੀ ਸਰਵਣ ਕਰ ਰਹੇ। ਬਨਾਰਸ ਵਿੱਚ, ਕਾਂਸ਼ੀ ਵਿੱਚ ਬੜੇ ਬੜੇ ਪਵਿੱਤਰ ਸਥਾਨ ਹਿੰਦੂਆਂ ਦੇ ਬਣੇ ਹੋਏ। ਔਰੰਗਜ਼ੇਬ ਨੇ ਉਹਨਾਂ ਨੂੰ ਢਾ ਕੇ ਉਹਨਾਂ ਦੀ ਥਾਂ ਤੇ ਮਸਜਿਦਾਂ ਬਣਾਈਆਂ, ਅਨੇਕਾਂ ਮੰਦਰਾਂ ਨੂੰ ਢਾ ਕੇ ਉਹਨਾਂ ਦੀ ਬੇਪਤੀ ਕੀਤੀ। ਕੇਵਲ ਮੰਦਰ ਹੀ ਨਹੀਂ ਢਾਏ, ਕਾਂਸ਼ੀ ਤੋਂ ਦਿੱਲੀ ਆ ਕੇ ਨੇ ਹੁਕਮਨਾਮੇ ਜਾਰੀ ਕਰਕੇ ਸਾਰੇ ਸੂਬਿਆਂ ਵਿੱਚ ਜਿੰਨੇ ਹਿੰਦੂ ਰਹਿੰਦੇ ਨੇ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਹੁਕਮਨਾਮਾ ਜਾਰੀ ਕੀਤਾ। ਹਰ ਪੱਖ ਤੋਂ ਹਿੰਦੂਆਂ ਨੂੰ ਕੁਚਲਣ ਦੇ ਯਤਨ ਕੀਤੇ ਨੇ। ਜਿਹੜੇ ਕਾਰਖਾਨੇ ਨੇ, ਛੋਟੀਆਂ ਨੌਕਰੀਆਂ ਨੇ, ਉਹ ਵੀ ਹਿੰਦੂਆਂ ਕੋਲੋਂ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤੀਆਂ। ਇੱਥੋਂ ਤੱਕ ਕਿ ਲੋਕਾਂ ਦਾ ਪਾਣੀ ਢੋਣ ਦਾ ਜਿਹੜਾ ਕੰਮ ਸੀ, ਝੀਵਰ ਲੋਕ ਕਰਦੇ ਸਨ, ਉਹ ਝੀਵਰਾਂ ਕੋਲੋਂ ਵੀ ਉਹ ਕੰਮ ਖੋਹ ਕੇ ਮੁਸਲਮਾਨਾਂ ਨੂੰ ਉਹਨਾਂ ਥਾਵਾਂ ਤੇ ਨਿਯੁਕਤ ਕਰ ਦਿੱਤਾ ਹੈ। ਹਰ ਪੱਖ ਤੋਂ ਹਿੰਦੂਆਂ ਨੂੰ ਥੱਲੇ ਸੁੱਟਣ ਦਾ ਯਤਨ ਕੀਤਾ ਜਾ ਰਿਹਾ, ਆਰਥਿਕ ਤੌਰ ਤੇ, ਵਿਵਹਾਰਕ ਤੌਰ ਤੇ, ਸਮਾਜਿਕ ਤੌਰ ਤੇ। ਹਰ ਪਾਸਿਓਂ ਹਿੰਦੂਆਂ ਨੂੰ ਮਾਰ ਮਾਰੀ ਹੈ ਔਰੰਗਜ਼ੇਬ ਬਾਦਸ਼ਾਹ ਨੇ। ਹੁਣ ਜਦੋਂ ਭੁੱਖੇ ਮਰਨ ਲੱਗੇ ਬਹੁਤ ਸਾਰੇ ਹਿੰਦੂ, ਉਹਨਾਂ ਨੂੰ ਲਾਲਚ ਦੇ ਕਰਕੇ, ਮਾਇਆ ਦਾ ਲੋਭ ਦੇ ਕੇ, ਨੌਕਰੀਆਂ ਦਾ ਲੋਭ ਦੇ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ। ਇਸਲਾਮ ਧਰਮ ਦਾ ਧਾਰਨੀ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਜੇ ਕਿਤੇ ਦੋ ਭਰਾ ਆਪਸ ਵਿੱਚ ਲੜ ਪੈਂਦੇ ਨੇ, ਜਿਹੜਾ ਭਰਾ ਕਮਜ਼ੋਰ ਪੈਂਦਾ ਹੈ ਉਹ ਜਾ ਕੇ ਮੁਸਲਮਾਨ ਬਣ ਜਾਂਦਾ ਹੈ, ਤੇ ਜਿਹੜਾ ਮੁਸਲਮਾਨ ਬਣ ਜਾਂਦਾ ਉਹਨੂੰ ਜਿਤਾ ਦਿੱਤਾ ਜਾਂਦਾ ਤੇ ਦੂਜੇ ਨੂੰ ਹਰਾ ਦਿੱਤਾ ਜਾਂਦਾ। ਇਦਾਂ ਦੇ ਹਾਲਾਤ ਸਾਰੇ ਹਿੰਦੁਸਤਾਨ ਦੇ ਵਿੱਚ ਬਣੇ ਨੇ। ਔਰ ਉਸ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਜਿਹੜੇ ਨਾਲ ਦੇ ਸਾਥੀ ਨੇ, ਕਾਜੀ ਬੁਲਾਣੇ ਨੇ, ਉਹ ਵੀ ਔਰੰਗਜ਼ੇਬ ਨੂੰ ਇਹੋ ਜਿਹੀਆਂ ਸਿੱਖਿਆਵਾਂ ਸਿਖਾਉਂਦੇ ਨੇ। ਕੋਈ ਸਲਾਹਕਾਰ ਵੀ ਇਹਨੂੰ ਚੰਗਾ ਨਹੀਂ ਮਿਲਿਆ। ਸਲਾਹਕਾਰ ਵੀ ਔਰੰਗਜ਼ੇਬ ਦੀ ਬਿਰਤੀ ਵਰਗੇ ਹੀ ਲੋਕ ਨੇ, ਉਹੀ ਉਹਦੇ ਨਾਲ ਰਹਿੰਦੇ ਹਨ। ਕਸ਼ਮੀਰ, ਮੁਲਤਾਨ, ਲਾਹੌਰ, ਸਰਹੰਦ, ਇਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਮੁਸਲਮਾਨੀ ਨਵਾਬ ਸੂਬੇਦਾਰ ਨਿਯੁਕਤ ਕੀਤੇ ਹੋਏ ਨੇ, ਉਹਨਾਂ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਖਾਸ ਕਰਕੇ ਹਦਾਇਤ ਕਰਕੇ ਭੇਜਿਆ ਕਿ ਤੁਸੀਂ ਸਾਰੇ ਇਸਲਾਮ ਧਰਮ ਦਾ ਪ੍ਰਚਾਰ ਕਰੋ, ਜਬਰੀ ਹਿੰਦੂਆਂ ਨੂੰ ਮੁਸਲਮਾਨ ਬਣਾਓ, ਔਰ ਜਿਹੜੇ ਉਹਨਾਂ ਦੇ ਧਰਮ ਸਥਾਨ ਨੇ ਹਿੰਦੂਆਂ ਦੇ, ਜੇ ਉਹ ਪੂਜਾ ਕਰਨ ਲਈ ਜਾਂਦੇ ਨੇ ਤੇ ਉਹਦੇ ਤੇ ਜਜੀਆ ਲਾ ਦਿਓ ਕਿ ਜੇ ਤੁਸੀਂ ਆਪਣੇ ਸਥਾਨਾਂ ਦੀ ਪੂਜਾ ਕਰਨੀ ਤਾਂ ਜਜੀਆ ਦੇਣਾ ਪਏਗਾ, ਟੈਕਸ ਦੇਣਾ ਪਏਗਾ। ਆਪੇ ਡਰਦੇ ਮਾਰੇ ਹੁਣ ਟੈਕਸ ਕੌਣ ਦੇਗਾ? ਗਰੀਬੀ ਨਾਲ ਤਾਂ ਅੱਗੇ ਜੂਝ ਰਹੇ ਨੇ, ਆਰਥਿਕ ਤੌਰ ਤੇ ਤਾਂ ਪਹਿਲਾਂ ਹੀ ਉਹ ਟੁੱਟੇ ਹੋਏ ਨੇ, ਜਜੀਆ ਦੇ ਕੇ ਪੂਜਾ ਕਿੱਥੋਂ ਕਰਨਗੇ? ਇੱਥੋਂ ਤੱਕ ਕਿ ਹੁਣ ਹਿੰਦੂਆਂ ਦੀ ਵੀ ਗਿਰਾਵਟ ਹੋਣ ਲੱਗੀ। ਉਹਨਾਂ ਨੇ ਵੀ ਵੇਖਿਆ ਕਿ ਸਾਡੀ ਪੇਸ਼ ਨਹੀਂ ਚੱਲਦੀ ਤੇ ਉਹਨਾਂ ਨੇ ਆਪਣੇ ਸ਼ਾਸਤਰ ਛੱਡ ਕੇ ਫਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ, ਆਪਣੀ ਸਭਿਅਤਾ ਦਾ ਤਿਆਗ ਕਰਕੇ ਰਾਮ ਰਾਮ ਕਹਿਣਾ ਛੱਡ ਕੇ ਵਾਲੇਕੁਮ ਸਲਾਮ, ਸਲਾਮ ਵਾਲੇਕੁਮ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਜਿਹੜੇ ਪੰਡਿਤ ਨੇ ਉਹ ਵੀ ਇੱਕ ਦੂਜੇ ਨੂੰ ਮੀਆਂ ਜੀ ਕਹਿ ਕੇ ਬੁਲਾਉਣ ਲੱਗ ਪਏ ਨੇ। ਉਹਨਾਂ ਵਰਗੀ ਪੁਸ਼ਾਕ, ਮੁਸਲਮਾਨਾਂ ਵਰਗਾ ਹੀ ਭੇਸ, ਉਦਾਂ ਦੀ ਬੋਲੀ ਆਪ ਸਿੱਖਦੇ ਨੇ, ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ, ਆਪਣੀ ਜਿਹੜੀ ਉਹਨਾਂ ਦੀ ਸੰਸਕ੍ਰਿਤੀ ਹੈ ਉਹਦਾ ਤਿਆਗ ਕਰ ਰਹੇ ਨੇ। ਇੱਦਾਂ ਹਿੰਦੂ ਧਰਮ ਦਾ ਵੀ ਬਹੁਤ ਜ਼ਿਆਦਾ ਪਤਨ ਹੋ ਰਿਹਾ, ਗਿਰਾਵਟ ਵੱਲ ਜਾ ਰਹੇ ਨੇ। ਔਰੰਗਜ਼ੇਬ ਬਾਦਸ਼ਾਹ ਜਦੋਂ ਇਸ ਪਾਸਿਓਂ ਥੋੜਾ ਜਿਹਾ ਧਿਆਨ ਇਹਦਾ ਪਾਸੇ ਹਟਿਆ, ਹੁਣ ਗੁਰੂ ਘਰ ਤੇ ਇਹਦੀ ਨਿਗਾਹ ਪਈ ਹੈ। ਆਓ ਉਹ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਹਿੰਦੂਆਂ ਸੰਗ ਬਦ ਬਰ ਪਇਓ, ਇਮਨੋ ਰੰਗ ਤੁਰ ਕੇਸ਼।
ਇਸ ਪ੍ਰਕਾਰ ਨਾਲ ਔਰੰਗਜ਼ੇਬ, ਜਿਵੇਂ ਪਿਛਲੇ ਕੁਝ ਦਿਨਾਂ ਤੋਂ ਪ੍ਰਸੰਗਾਂ ਵਿੱਚ ਦੱਸਿਆ, ਕਈ ਦਿਨਾਂ ਤੋਂ ਇਹ ਪ੍ਰਸੰਗ ਚੱਲ ਰਹੇ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੇ, ਕਹਿਰਾਂ ਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਏਦਾਂ ਔਰੰਗਜ਼ੇਬ ਹਿੰਦੂ ਧਰਮ ਵਾਸਤੇ ਬੜਾ ਬੁਰਾ ਸਾਬਤ ਹੋਇਆ। ਹਾਂ, ਕਈ ਮੁਸਲਮਾਨਾਂ ਵਾਸਤੇ ਵੀ ਬੁਰਾ ਸਾਬਤ ਹੋਇਆ, ਇਹਨੇ ਸ਼ਰਮਦ ਵਰਗੇ ਫਕੀਰਾਂ ਨੂੰ ਵੀ ਕੋਇਆ, ਪਰ ਜਿਹੜਾ ਹਿੰਦੂ ਧਰਮ ਹੈ, ਉਸ ਵੇਲੇ ਹਿੰਦੂ ਧਰਮ ਜਿਹੜਾ ਸੀਗਾ ਉਹ ਹਿੰਦੁਸਤਾਨ ਵਿੱਚ ਫਲੀਭੂਤ ਸੀ। ਹਿੰਦੂ ਧਰਮ ਵਾਸਤੇ ਔਰੰਗਜ਼ੇਬ ਬਹੁਤ ਜ਼ਿਆਦਾ ਬੁਰਾ ਸਾਬਤ ਹੋਇਆ, ਇਹਨੇ ਇਸ ਪ੍ਰਕਾਰ ਨਾਲ ਬੜੇ ਭਾਰੀ ਜ਼ੁਲਮ ਹਿੰਦੂ ਧਰਮ ਤੇ ਕੀਤੇ ਹਨ।
ਤੁਰਕਨ ਮਿਲ ਕਰ ਏਕ ਹੋਏ, ਰਚੇ ਉਪਾਏ ਵਿਸ਼ੇਸ਼।
ਜਿੰਨੇ ਤੁਰਕ ਨੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਦਮ ਕੀਤਾ, ਸਾਰੇ ਇਕੱਠੇ ਹੋ ਗਏ ਨੇ, ਇਕੱਠੇ ਹੋ ਕੇ ਸਾਰੇ ਉਪਾਅ ਰਚਦੇ ਨੇ ਕਿ ਆਪਾਂ ਸਾਰੇ ਰਲ ਕੇ ਹੰਬਲਾ ਮਾਰੀਏ, ਕਿਉਂਕਿ ਇਹ ਕੰਮ ਕੱਲਾ ਔਰੰਗਜ਼ੇਬ ਦੇ ਵੱਸ ਦਾ ਨਹੀਂ ਹੈ, ਇਹ ਕੰਮ ਸਾਰੇ ਨਵਾਬ ਜਿੰਨੇ ਸਾਡੇ ਸੂਬੇਦਾਰ ਨੇ, ਇਲਾਕਿਆਂ ਵਿੱਚ ਚੌਧਰੀ ਨੇ, ਸਰਦਾਰ ਨੇ, ਉਹਨਾਂ ਸਾਰਿਆਂ ਦਾ ਜੁੰਮਾ ਬਣਦਾ ਹੈ ਕਿ ਉਹ ਇਸਲਾਮ ਧਰਮ ਦਾ ਪ੍ਰਚਾਰ ਕਰਨ। ਇੱਦਾਂ ਜਿੰਨੇ ਤੁਰਕ ਨੇ ਇਹਨਾਂ ਸਾਰਿਆਂ ਨੇ ਰਲ ਕੇ ਅਨੇਕਾਂ ਪ੍ਰਕਾਰ ਦੇ ਵਿਸ਼ੇਸ਼ ਕਰਕੇ ਉਪਾਅ ਰਚੇ ਨੇ ਕਿ ਜਿਨ੍ਹਾਂ ਉਪਾਵਾਂ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ।
ਜੋ ਪਈ ਭੂਮ ਪੌਣ ਕੇ ਧਨ ਕੇ ਝਗੜੇ।
ਇੱਥੋਂ ਤੱਕ ਕਿ ਜੇ ਕਿਸੇ ਦੀ ਜ਼ਮੀਨ ਦਾ ਝਗੜਾ ਹੈ ਜਾਂ ਕਿਸੇ ਦੇ ਰੁਪਈਏ ਪੈਸੇ ਦਾ ਝਗੜਾ ਹੈ ਕਿ ਕਿਸੇ ਨੇ ਪੈਸੇ ਦੇਣੇ ਨੇ ਜਾਂ ਕਿਸੇ ਨੇ ਲੈਣੇ ਨੇ, ਤੇ ਪੈਸਿਆਂ ਦੇ ਲੈਣ ਦੇਣ ਦਾ ਝਗੜਾ ਹੈ ਜਾਂ ਕਿਤੇ ਜ਼ਮੀਨਾਂ ਦੇ ਝਗੜੇ ਹਨ।
ਸਾਕ ਕਰਨ ਆਦਿਕ ਜੇ ਸਗਰੇ।
ਇੱਥੋਂ ਤੱਕ ਕਿ ਜੇ ਸਾਕ ਕਰਨਾ ਕਿਤੇ ਰਿਸ਼ਤਾ ਕਰਨਾ ਤੇ ਕਈਆਂ ਦਾ ਰਿਸ਼ਤਾ ਨਹੀਂ ਬਣਦਾ ਤੇ ਫਿਰ ਝਗੜਾ ਬਣਦਾ, ਤੇ ਕਈਆਂ ਦੇ ਸਾਕ ਹੋਣ ਤੋਂ ਬਾਅਦ ਟੁੱਟ ਜਾਂਦੇ ਨੇ ਫਿਰ ਉਹਨਾਂ ਦੇ ਝਗੜੇ ਹੁੰਦੇ ਨੇ। ਏਦਾਂ ਦੇ ਜਿੰਨੇ ਵੀ ਝਗੜੇ ਹਨ।
ਹਿੰਦੂ ਹੋਏ ਤੁਰਕ ਬਣ ਜਾਏ।
ਜੇ ਕੋਈ ਹਿੰਦੂ ਹੁੰਦਾ ਤੇ ਹਿੰਦੂ ਕਿਸੇ ਦਾ ਝਗੜਾ ਹੁੰਦਾ, ਉਹਨਾਂ ਨੂੰ ਪਤਾ ਜਿਹੜੇ ਹਿੰਦੂ ਨੇ ਕਿ ਜੇ ਅਸੀਂ ਹਿੰਦੂ ਬਣ ਕੇ ਆਪਣਾ ਝਗੜਾ ਕਚਹਿਰੀ ਚ ਲੈ ਕੇ ਜਾਵਾਂਗੇ ਤੇ ਕਚਹਿਰੀ ਵਾਲਿਆਂ ਨੇ ਸਾਡੀ ਸੁਣਨੀ ਨੀ, ਇਸ ਕਰਕੇ ਫਿਰ ਉਹ ਮੁਸਲਮਾਨ ਬਣ ਜਾਂਦੇ। ਜੇ ਉਹਨਾਂ ਦੀ ਕੋਈ ਜ਼ਮੀਨ ਦਾ ਝਗੜਾ ਹੈ, ਪੈਸਿਆਂ ਦੇ ਲੈਣ ਦੇਣ ਦਾ ਝਗੜਾ ਜਾਂ ਕੋਈ ਸਾਕ ਸੰਬੰਧ ਦਾ ਝਗੜਾ ਹੈ ਤੇ ਮੁਸਲਮਾਨ ਬਣ ਜਾਂਦੇ ਨੇ। ਜਿਹੜਾ ਵੀ ਹਿੰਦੂ ਹੈ ਉਹ ਮੁਸਲਮਾਨ ਬਣ ਕੇ ਫਿਰ ਕਚਹਿਰੀ ਚ ਆਪਣਾ ਝਗੜਾ ਲਿਜਾਂਦਾ ਹੈ ਤੇ ਫਿਰ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ।
ਤਿਸ ਕੋ ਸਭ ਤੇ ਦੇ ਜਿਤਾਏ।
ਔਰ ਜਿਹੜਾ ਹਿੰਦੂ ਮੁਸਲਮਾਨ ਬਣ ਜਾਂਦਾ ਉਹਨੂੰ ਸਾਰਿਆਂ ਤੋਂ ਜਿਤਾ ਦਿੰਦੇ ਨੇ, ਉਸੇ ਦੀ ਜਿੱਤ ਹੁੰਦੀ ਹੈ, ਉਹਨੂੰ ਹਾਰਨ ਨਹੀਂ ਦਿੰਦੇ। ਮੁਸਲਮਾਨ ਇਸ ਗੱਲ ਦਾ ਖਿਆਲ ਰੱਖਦੇ ਨੇ ਕਿਉਂਕਿ ਉਹਨਾਂ ਸਮਿਆਂ ਵਿੱਚ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਕਾਜ਼ੀ ਸੀ। ਅੱਜ ਕੱਲ ਜਿਵੇਂ ਜੱਜਾਂ ਦਾ ਕੰਮ ਹੁੰਦਾ ਹੈ, ਜੱਜ ਬੈਠੇ ਨੇ ਕਚਹਿਰੀਆਂ ਦੇ ਵਿੱਚ, ਉਹ ਇਨਸਾਫ ਕਰਦੇ ਨੇ, ਇਸੇ ਤਰ੍ਹਾਂ ਪੁਰਾਣੇ ਸਮਿਆਂ ਚ ਮੁਸਲਮਾਨਾਂ ਦੇ ਰਾਜ ਸਮੇਂ ਇਹ ਜ਼ਿੰਮੇਵਾਰੀ ਕਾਜ਼ੀਆਂ ਦੀ ਹੁੰਦੀ ਸੀ। ਕਾਜ਼ੀ ਜਿਹੜੇ ਸਨ ਉਹ ਫੈਸਲਾ ਕਰਦੇ ਸਨ। ਹੁਣ ਕਾਜ਼ੀ ਜਿਹੜੇ ਨੇ ਉਹ ਮੁਸਲਮਾਨ ਨੇ, ਔਰੰਗਜ਼ੇਬ ਦੇ ਸਿਖਾਏ ਹੋਏ। ਹੁਣ ਜਿਹੜਾ ਕੋਈ ਹਿੰਦੂ ਮੁਸਲਮਾਨ ਬਣਦਾ ਹੈ, ਕਾਜ਼ੀ ਉਸ ਮੁਸਲਮਾਨ ਨੂੰ ਸਾਰਿਆਂ ਤੋਂ ਜਿਤਾ ਦਿੰਦੇ ਨੇ। ਜਿਹੜਾ ਹਿੰਦੂ ਤੋਂ ਮੁਸਲਮਾਨ ਬਣਦਾ ਹੈ ਉਹਨੂੰ ਪਹਿਲ ਦੇ ਆਧਾਰ ਤੇ ਜਿਤਾਉਂਦੇ ਹਨ।
ਕਿਦੋਂ ਛੁਦਾ ਤੁਰ ਹਿੰਦੂ ਹੋਏ।
ਜਾਂ ਫਿਰ ਕੋਈ ਭੁੱਖਾ ਹੁੰਦਾ ਹਿੰਦੂ, ਭੁੱਖਮਰੀ ਬਹੁਤ ਜ਼ਿਆਦਾ ਫੈਲ ਗਈ, ਜਦੋਂ ਹਿੰਦੂਆਂ ਕੋਲ ਕੋਈ ਕਾਰੀਗਰੀ ਦਾ ਕੰਮ ਹੀ ਨਹੀਂ ਰਹਿਣ ਦਿੱਤਾ, ਜਿਹੜੀ ਉਹਨਾਂ ਦੀ ਦਸਤਕਾਰੀ ਦੇ ਕੰਮ ਸੀ ਉਹ ਵੀ ਖੋਹ ਲਏ, ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਉਹਨਾਂ ਦੀਆਂ ਥਾਵਾਂ ਤੇ ਮੁਸਲਮਾਨ ਭਰਤੀ ਕਰ ਲਏ ਗਏ, ਤੇ ਹੁਣ ਬੇਰੁਜ਼ਗਾਰੀ ਜ਼ਿਆਦਾ ਵੱਧ ਗਈ, ਹਿੰਦੂਆਂ ਵਾਸਤੇ ਬੇਰੁਜ਼ਗਾਰੀ ਜ਼ਿਆਦਾ ਹੋ ਗਈ। ਹੁਣ ਜਿਹੜੇ ਭੁੱਖ ਦੇ ਨਾਲ ਜੂਝ ਰਹੇ ਸਨ ਹਿੰਦੂ, ਭੁੱਖ ਦੇ ਨਾਲ ਮਰ ਰਹੇ ਸਨ।
ਕਹਿ ਦਾਰਿਦਰੀ ਧਨ ਜੈ ਕੋਏ।
ਜਾਂ ਫਿਰ ਕੋਈ ਦਰਿਦਰੀ ਹੈ, ਗਰੀਬ ਹੈ, ਜਿਹਨੂੰ ਕਿਤੇ ਰੁਪਈਏ ਦੀ ਪੈਸਿਆਂ ਦੀ ਲੋੜ ਹੈ।
ਇਸ ਤੇ ਆਦਿ ਅਨੇਕ ਪ੍ਰਕਾਰੇ।
ਇਸ ਤੋਂ ਇਲਾਵਾ ਹੋਰ ਵੀ ਜਿਹੜੇ ਅਨੇਕਾਂ ਪ੍ਰਕਾਰ ਦੇ ਹਿੰਦੂ ਨੇ, ਹਿੰਦੂ ਸਮਾਜ ਦੇ ਹਿੰਦੂ ਲੋਕ ਹਨ,
ਜਿਮ ਕਿਮ ਤੁਰਕ ਬਣਾਏ ਬਿਗਾਰੇ।
ਉਹਨਾਂ ਨੂੰ ਜਿਵੇਂ ਕਿਵੇਂ ਕਰਕੇ ਤੁਰਕ ਬਣਾਉਂਦੇ। ਜਿਹੜਾ ਭੁੱਖਾ ਉਹਨੂੰ ਰੋਟੀ ਦਾ ਲਾਲਚ ਦੇ ਕੇ ਵੀ ਰੋਟੀ ਤਾਂ ਦੇਵਾਂਗੇ ਜੇ ਤੂੰ ਮੁਸਲਮਾਨ ਬਣੇਗਾ, ਸਾਡੇ ਮੁਤਾਬਕ ਤੈਨੂੰ ਰੋਟੀ ਖਾਣੀ ਪਏਗੀ। ਇੱਥੋਂ ਤੱਕ ਕਿ ਕਈਆਂ ਹਿੰਦੂਆਂ ਨੂੰ ਇਹਨਾਂ ਮੁਸਲਮਾਨਾਂ ਨੇ ਗਾਵਾਂ ਵੀ ਕੱਟ ਕੱਟ ਕੇ ਖਵਾਈਆਂ ਕਿ ਤੁਸੀਂ ਗਊ ਖਾਓਗੇ ਤਾਂ ਮੁਸਲਮਾਨ ਬਣੋਗੇ, ਤਾਂ ਅਸੀਂ ਮੰਨਾਂਗੇ ਵੀ ਤੁਸੀਂ ਮੁਸਲਮਾਨ ਹੋ। ਇੱਦਾਂ ਕਈ ਭੁੱਖਿਆਂ ਨੂੰ ਗਊਆਂ ਖਵਾ ਕੇ ਇਹਨਾਂ ਨੇ ਮੁਸਲਮਾਨ ਬਣਾਇਆ। ਜਿਹੜਾ ਕੋਈ ਗਰੀਬ ਦਲਿੱਦਰੀ ਸੀ, ਧਨ ਤੋਂ ਵਿਹੂਣਾ, ਉਹਨੂੰ ਮਾਇਆ ਚਾਹੀਦੀ ਸੀ, ਰੁਪਈਏ ਚਾਹੀਦੇ ਸਨ, ਕਿਸੇ ਨੇ ਲੜਕੀ ਵਿਆਹਣੀ ਹੈ, ਕਿਸੇ ਨੇ ਕੋਈ ਕਾਰਜ ਕਰਨਾ ਹੈ, ਉਹਨਾਂ ਨੂੰ ਪੈਸਿਆਂ ਦੀ ਲੋੜ ਹੈ, ਤਾਂ ਵੀ ਉਹਨੂੰ ਮੁਸਲਮਾਨ ਬਣਾ ਕੇ ਫਿਰ ਉਹਦੀ ਲੋੜ ਪੂਰੀ ਕਰਦੇ ਹਨ।
ਚਾਹੇ ਸੋ ਦੇਹੇ ਦੀਨ ਮੈਂ ਆਵੇ।
ਇੱਥੋਂ ਤੱਕ ਕਿ ਹਿੰਦੂ ਜੋ ਵੀ ਚਾਹੁੰਦੇ ਨੇ, ਇੱਥੋਂ ਤੱਕ ਕਿ ਜੇ ਕਿਸੇ ਹਿੰਦੂ ਨੇ ਕਿਸੇ ਨਵਾਬ ਦੀ ਲੜਕੀ ਨਾਲ ਸ਼ਾਦੀ ਕਰਨ ਦਾ ਪ੍ਰਸਤਾਵ ਰੱਖ ਦਿੱਤਾ ਵੀ ਤੂੰ ਮੈਨੂੰ ਆਪਣੀ ਲੜਕੀ ਦੀ ਡੋਲੀ ਦੇ, ਮੈਂ ਤਾਂ ਮੁਸਲਮਾਨ ਬਣਾਂਗਾ, ਤੇ ਕਹਿੰਦੇ ਨਵਾਬਾਂ ਨੇ ਇੱਥੋਂ ਤੱਕ ਕਿ ਆਪਣੀਆਂ ਲੜਕੀਆਂ ਦੇ ਡੋਲੇ ਤੱਕ ਵੀ ਉਹਨਾਂ ਹਿੰਦੂਆਂ ਨੂੰ ਦਿੱਤੇ, ਉਹਨਾਂ ਨੂੰ ਮੁਸਲਮਾਨ ਬਣਾਉਣ ਵਾਸਤੇ ਆਪਣੀਆਂ ਲੜਕੀਆਂ ਦੇ ਰਿਸ਼ਤੇ ਤੱਕ ਵੀ ਉਹਨਾਂ ਹਿੰਦੂਆਂ ਨੂੰ ਦੇ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ।
ਉਹਨੇ ਜੀਵ ਕਾ ਤਾਏ ਬਣਾਵੇ,
ਜਿਹੜਾ ਇੱਕ ਵਾਰੀ ਹਿੰਦੂ ਤੋਂ ਮੁਸਲਮਾਨ ਬਣਦਾ ਫਿਰ ਉਹਦੀ ਉਪਜੀਵਿਕਾ ਚੱਲਦੀ, ਉਹਦੀ ਰੋਜੀ ਰੋਟੀ ਦਾ ਬੰਦੋਬਸਤ ਤਾਂ ਹੀ ਸੰਭਵ ਹੁੰਦਾ ਜੇ ਉਹ ਮੁਸਲਮਾਨ ਬਣਦਾ ਹੈ।
ਸਭ ਦੇਸ਼ਨ ਮੈਂ ਅਸਗਤ ਹੋਈ,
ਸਾਰੇ ਦੇਸ਼ਾਂ ਵਿੱਚ ਜਿੰਨੇ ਹਿੰਦੁਸਤਾਨ ਦੇ ਉਸ ਵੇਲੇ ਸੂਬੇ ਸਨ ਸਾਰੇ ਸੂਬਿਆਂ ਦੇ ਵਿੱਚ ਇਹ ਹਾਲਤ ਹੋ ਗਈ। ਇਹ ਹਾਲਤ ਸਿਰਫ ਦਿੱਲੀ ਦੀ ਜਾਂ ਕਾਂਸ਼ੀ ਵਰਗੇ ਨਗਰਾਂ ਦੀ ਨਹੀਂ ਸੀ, ਇਹ ਹਾਲਤ ਉਸ ਸਮੇਂ ਸਾਰੇ ਇਲਾਕਿਆਂ ਦੀ ਹੋ ਗਈ, ਭਾਵੇਂ ਉਹ ਸਰਹੰਦ ਹੈ ਲਾਹੌਰ ਹੈ। ਹਾਲਾਂਕਿ ਸਰਹੰਦ ਤੇ ਲਾਹੌਰ ਦਾ ਇਲਾਕਾ ਉਸ ਵੇਲੇ ਪੰਜਾਬ ਦਾ ਇਲਾਕਾ ਸੀ, ਲਾਹੌਰ ਵੀ ਪੰਜਾਬ ਸੀ, ਮੁਲਤਾਨ ਤੱਕ ਦਾ ਇਲਾਕਾ ਪੰਜਾਬ ਦੇ ਵਿੱਚ ਆਉਂਦਾ ਸੀ, ਸਿੰਧ ਦਾ ਇਲਾਕਾ ਵੀ ਸਾਰਾ ਇੱਧਰ ਆ ਕੇ ਰਲਦਾ ਸੀ। ਸਾਰੇ ਸੂਬਿਆਂ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ, ਹਰ ਸੂਬੇ ਦੇ ਵਿੱਚ ਇਹਦਾ ਹੁਕਮ ਮੰਨਿਆ ਜਾ ਰਿਹਾ ਹੈ।
ਰਾਖਾ ਦੁਤੀਆ ਨਾ ਦੀਸਤ ਕੋਈ,
ਹੁਣ ਸਾਰੇ ਨਵਾਬ ਜਿਹੜੇ ਉਹਨਾਂ ਨੂੰ ਰੱਖਿਆ ਕਰਨ ਵਾਸਤੇ ਉਹਨਾਂ ਹਿੰਦੂਆਂ ਦੀ ਜਾਂ ਪਰਜਾ ਦੀ ਰਾਖੀ ਲਈ ਨਿਯੁਕਤ ਕੀਤੇ ਸੀ, ਹੁਣ ਉਹੀ ਜਿਹੜੇ ਪਰਜਾ ਨੂੰ ਮਾਰਨ ਲੱਗ ਪਏ ਤੇ ਰਾਖਾ ਕਿਹਨੇ ਬਣਨਾ ਸੀ? ਕਹਿੰਦੇ ਕੋਈ ਰਖਵਾਲਾ ਨਹੀਂ ਰਿਹਾ ਇਹਨਾਂ ਦਾ, ਪਰਜਾ ਵਿਹੋਣੀ ਰਾਜੇ ਤੋਂ ਬਿਨਾਂ ਦੁੱਖ ਪਾਣ ਲੱਗੇ, ਲੋਕ ਬਹੁਤ ਜ਼ਿਆਦਾ ਹਿੰਦੂਆਂ ਨੂੰ ਦੁੱਖ ਭੋਗਣੇ ਪਏ, ਇਸ ਪ੍ਰਕਾਰ ਨਾਲ ਕਹਿੰਦੇ ਕੋਈ ਵੀ ਨਾ ਹਿੰਦੂਆਂ ਦਾ ਰਾਖਾ ਨਹੀਂ ਰਿਹਾ।
ਜੈ ਜੈ ਦ੍ਰਿੜਤਾ ਹਿੰਦੂਆਂ ਕੇਰੀ,
ਜਿੱਥੇ ਜਿੱਥੇ ਵੀ ਹਿੰਦੂਆਂ ਦਾ ਕਿਤੇ ਜ਼ਿਆਦਾ ਜ਼ੋਰ ਪੈਂਦਾ ਸੀ, ਜਿਹੜੇ ਇਲਾਕੇ ਵਿੱਚ ਹਿੰਦੂਆਂ ਦਾ ਜ਼ਿਆਦਾ ਜ਼ੋਰ ਪੈਂਦਾ ਸੀ, ਜਿੱਥੇ ਉਹਨਾਂ ਦੀ ਜ਼ਿਆਦਾ ਮਜ਼ਬੂਤੀ ਜਾਂ ਦ੍ਰਿੜਤਾ ਵੇਖੀ ਜਾਂਦੀ ਸੀ,
ਤੈ ਤੈ ਜ਼ੋਰ ਪਾਏ ਕਰ ਜੇਰੀ,
ਉੱਥੇ ਉੱਥੇ ਜ਼ਿਆਦਾ ਜ਼ੋਰ ਪਾਇਆ ਜਾਂਦਾ ਸੀ। ਜਿਵੇਂ ਕਿ ਕਾਂਸ਼ੀ ਵਰਗੇ ਸ਼ਹਿਰਾਂ ਵਿੱਚ ਹਿੰਦੂਆਂ ਦਾ ਜ਼ੋਰ ਜ਼ਿਆਦਾ ਸੀ, ਮਥੁਰਾ ਵਿੱਚ ਜ਼ੋਰ ਜ਼ਿਆਦਾ ਸੀ, ਜਿਵੇਂ ਇਹਨਾਂ ਦੇ ਪ੍ਰਯਾਗਰਾਜ ਇਲਾਹਾਬਾਦ ਵਰਗੇ ਜਿਹੜੇ ਨਗਰ ਉੱਥੇ ਜ਼ੋਰ ਜ਼ਿਆਦਾ ਸੀ। ਉੱਥੇ ਜਿੱਥੇ ਜਿੱਥੇ ਹਿੰਦੂਆਂ ਦੀ ਪਰਪੱਕਤਾ ਜ਼ਿਆਦਾ ਹੈ, ਦ੍ਰਿੜਤਾ ਜ਼ਿਆਦਾ ਹੈ, ਉੱਥੇ ਔਰੰਗਜ਼ੇਬ ਵੱਲੋਂ ਜ਼ਿਆਦਾ ਜ਼ੋਰ ਪਾਇਆ ਜਾਂਦਾ, ਉਹਨਾਂ ਤੇ ਜ਼ਿਆਦਾ ਜ਼ਬਰ ਜ਼ੁਲਮ ਕੀਤਾ ਜਾਂਦਾ ਹੈ।
ਜਿਸਨੇ ਅਜ਼ਮਤ ਕਿਛ ਦਿਖਰਾਈ,
ਉਹੀ ਬਚਿਆ ਜਿਹਨੇ ਕੋਈ ਮਾੜੀ ਮੋਟੀ ਕਰਾਮਾਤ ਵਿਖਾ ਦਿੱਤੀ, ਜਿਹਦੇ ਕੋਲ ਕੋਈ ਛੋਟੀ ਮੋਟੀ ਕਰਾਮਾਤ ਸੀ, ਆਪਣੀ ਕਰਾਮਾਤ ਜਿਹਨੇ ਵਿਖਾ ਦਿੱਤੀ ਉਹ ਬਚ ਗਿਆ, ਨਹੀਂ ਤਾਂ ਤਕਰੀਬਨ ਸਾਰੇ ਬਾਦਸ਼ਾਹ ਔਰੰਗਜ਼ੇਬ ਦੇ ਸ਼ਿਕਾਰ ਬਣ ਗਏ।
ਤਿਸ ਤੇ ਹਟ ਕਰੇ ਉਹ ਪਛਤਾਈ,
ਤੇ ਜਿਹਦੇ ਕੋਲ ਕੋਈ ਮਾੜੀ ਮੋਟੀ ਕਰਾਮਾਤ ਸੀ ਉਹਦੇ ਤੋਂ ਪਿੱਛੇ ਹਟਿਆ ਔਰੰਗਜ਼ੇਬ, ਨਹੀਂ ਤਾਂ ਔਰੰਗਜ਼ੇਬ ਇੰਨਾ ਜ਼ਿਆਦਾ ਕੱਟੜ ਮੁਤਸਬੀ ਸੀ ਵੀ ਜਦੋਂ ਤੱਕ ਕੋਈ ਕਲਾ ਨਹੀਂ ਸੀ ਵੇਖਦਾ ਕਿਸੇ ਚ, ਉਦੋਂ ਤੱਕ ਨਹੀਂ ਸੀ ਉਹਦੀ ਗੱਲ ਮੰਨਦਾ, ਉਹ ਭਾਵੇਂ ਜੋ ਮਰਜ਼ੀ ਕਹੀ ਜਾਵੇ, ਪੂਰੀ ਪੜਚੋਲ ਘੋਖ ਕਰਕੇ ਫਿਰ ਉਹਦੇ ਤੋਂ ਪਿੱਛੇ ਹਟਦਾ, ਉਹਦੇ ਤੇ ਫਿਰ ਇਹਦਾ ਜ਼ੋਰ ਵੀ ਨਹੀਂ ਸੀ ਚੱਲਦਾ ਜਿਹਦੇ ਕੋਲ ਕੋਈ ਕਰਾਮਾਤ ਜਾਂ ਅਜ਼ਮਤ ਹੁੰਦੀ ਹੈ।
ਬਨਿਓ ਨਾ ਤੁਰਕ ਕਰੇ ਹੋ ਹਟ ਜਾਈ,
ਹਾਂ ਏਦਾਂ ਜਿਹੜਾ ਕੋਈ ਕਰਾਮਾਤੀ ਹਿੰਦੂ ਸੀ, ਜਿਹਦੇ ਕੋਲ ਕੋਈ ਕਰਾਮਾਤ ਸੀ, ਕੋਈ ਅਜ਼ਮਤ ਸੀ, ਕੋਈ ਸਿੱਧ ਪੁਰਸ਼ ਸੀ, ਜਿਹਨੇ ਆਪਣੀ ਕਰਾਮਾਤ ਵਿਖਾ ਦਿੱਤੀ, ਉਹ ਨਹੀਂ ਮੁਸਲਮਾਨ ਬਣਿਆ, ਉਹ ਹਿੰਦੂ ਰਿਹਾ, ਆਪਣੇ ਧਰਮ ਦੇ ਵਿੱਚ ਪੱਕਾ ਰਿਹਾ, ਨਾ ਹੀ ਉਹਨੂੰ ਇਹ ਬਾਦਸ਼ਾਹ ਜਾਂ ਬਾਦਸ਼ਾਹ ਦੇ ਜਿਹੜੇ ਨਵਾਬ ਸੀ ਉਸ ਹਿੰਦੂ ਨੂੰ ਮੁਸਲਮਾਨ ਨਹੀਂ ਬਣਾ ਸਕੇ ਜਿਹੜਾ ਹਿੰਦੂ ਕਰਾਮਾਤੀ ਜਾਂ ਅਜ਼ਮਤੀ ਸੀ।
ਅਰ ਅਜ਼ਮਤ ਦੀ ਨਸ ਕੇ ਮਨਾਈ,
ਔਰ ਕਈ ਇਹੋ ਜਿਹੇ ਸਨ ਜਿਨ੍ਹਾਂ ਨੇ ਆਪਣੀ ਕਰਾਮਾਤ ਪ੍ਰਗਟ ਨਹੀਂ ਕੀਤੀ।
ਤਤ ਚਿੰਨ ਤਿਸੇ ਗਏ ਸੰਘਾਰੇ,
ਉਹਨਾਂ ਨੇ ਆਪਣੀ ਕਰਾਮਾਤ ਨਹੀਂ ਵਿਖਾਈ, ਉਹ ਜਿਹੜੇ ਕਰਾਮਾਤ ਜਿਨ੍ਹਾਂ ਨੇ ਨਹੀਂ ਵਿਖਾਈ ਉਹਨਾਂ ਨੂੰ ਮਾਰ ਵੀ ਦਿੱਤਾ, ਤਤ ਛਿੰਨ ਉਹਨਾਂ ਦਾ ਸੰਘਾਰ ਕਰ ਦਿੱਤਾ, ਬੜੇ ਹਿੰਦੂਆਂ ਦਾ ਕਤਲ ਵੀ ਕੀਤਾ ਗਿਆ, ਬੜੇ ਬੜੇ ਸਿੱਧ ਪੁਰਸ਼ ਜਿਹੜੇ ਚੰਗੇ ਚੰਗੇ ਮਹਾਤਮਾ ਸੀ ਬੰਦਗੀ ਵਾਲੇ ਸਨ ਉਹ ਵੀ ਔਰੰਗਜ਼ੇਬ ਨੇ ਕਤਲ ਕਰ ਦਿੱਤੇ, ਉਹਨਾਂ ਤੇ ਇਹਨੇ ਤਰਸ ਨਹੀਂ ਕੀਤਾ ਵੀ ਇਹ ਤਾਂ ਬੰਦਗੀ ਕਰਨ ਵਾਲੇ ਨੇ ਇਹਨਾਂ ਕੋਲੋਂ ਕੀ ਲੈਣਾ, ਉਹਨਾਂ ਨੂੰ ਵੀ ਇਹਨੇ ਕਤਲ ਕਰ ਦਿੱਤਾ।
ਅਰ ਤਿਸ ਕੋ ਪੱਖੀ ਗੈ ਮਾਰੇ,
ਜੇ ਕੋਈ ਉਹਨਾਂ ਦਾ ਕੋਈ ਪੱਖ ਪੂਰਦਾ ਸੀ, ਕੋਈ ਕਹਿੰਦਾ ਸੀ ਬਈ ਨਹੀਂ ਇਹ ਤਾਂ ਮਹਾਂਪੁਰਖ ਨੇ ਇਹਨਾਂ ਨੂੰ ਕਿਉਂ ਮਾਰਦੇ ਹੋ, ਉਹਨਾਂ ਪੱਖੀਆਂ ਨੂੰ ਵੀ ਫੜ ਕੇ ਮਾਰਿਆ ਵੀ ਤੁਸੀਂ ਹਮਾਇਤ ਕਰਦੇ ਹੋ ਇਹਦਾ ਪੱਖ ਪੂਰਦੇ ਹੋ, ਜਿਹੜੇ ਪੱਖੀ ਸਨ ਉਹਨਾਂ ਦੇ ਪੱਖ ਕਰਨ ਵਾਲੇ ਬੋਲਣ ਵਾਲੇ ਜਿਹੜਾ ਕੋਈ ਹਮਾਇਤ ਕਰਦਾ ਸੀ ਉਹਨੂੰ ਵੀ ਪਕੜ ਕੇ ਮਾਰਦੇ ਸਨ।
ਮਹਾਕਰੂਰ ਕਰਮਾ ਮਤ ਮੰਦ,
ਔਰੰਗਜ਼ੇਬ ਇਹੋ ਜਿਹਾ ਮਹਾਕਰੂਰ ਹੈ, ਕਰੂਰ ਕਰਮ, ਕਰੂਰ ਭੈੜੇ ਕਰਮ ਕਰਨ ਵਾਲਾ, ਮਾੜੀ ਮਤ ਵਾਲਾ ਹੈ।
ਕਾਜੀ ਮੁੱਲਾ ਮੂੜ ਬਿਲੰਦ,
ਫਿਰ ਜਿਹੋ ਜਿਹਾ ਆਪ ਹੈ ਉਹੋ ਜਿਹੇ ਦੇ ਨਾਲ ਕਾਜੀ ਮੁੱਲਾ ਰਹਿਣ ਵਾਲੇ ਨੇ, ਉਹੋ ਜਿਹੇ ਮੂਰਖ ਮਹਾਂ ਮੂਰਖ ਕਾਜੀ ਮਹਾਂ ਮੂਰਖ ਮੁਲਾਣੇ ਉਹੋ ਜਿਹੇ ਇਹਦੇ ਨਾਲ ਰਹਿੰਦੇ ਨੇ ਜਿਹੋ ਜੀ ਇਹਦੀ ਆਪਣੀ ਬਿਰਤੀ ਹੈ।
ਜਿਮ ਹਿੰਦੂਵਨ ਪਰ ਹੋਏ ਕਠਨਾਈ,
ਉਹ ਜਿਹੜੇ ਕਾਜੀ ਮੁਲਾਣੇ ਨੇ ਉਹ ਵੀ ਇਹੀ ਕੰਮ ਕਰਦੇ ਨੇ ਵੀ ਕਿਸੇ ਤਰੀਕੇ ਹਿੰਦੂਆਂ ਤੇ ਕਠਿਨਾਈ ਕਿਵੇਂ ਆਵੇ। ਉਹ ਹਰ ਵੇਲੇ ਉਪਾਅ ਹੀ ਇਹ ਬਹਿ ਕੇ ਸੋਚਦੇ ਰਹਿੰਦੇ ਨੇ ਵੀ ਹਿੰਦੂਆਂ ਤੇ ਕਿਵੇਂ ਚੋਟ ਕਰੀਏ, ਕਿਵੇਂ ਉਹਨਾਂ ਨੂੰ ਮਾਰੀਏ, ਕਿਵੇਂ ਉਹਨਾਂ ਨੂੰ ਲਤਾੜੀਏ, ਕਿਵੇਂ ਉਹਨਾਂ ਨੂੰ ਨੀਵਾਂ ਵਿਖਾਈਏ, ਏਦਾਂ ਹਿੰਦੂਆਂ ਤੇ ਕਿਵੇਂ ਕਠਿਨਾਈ ਆ ਸਕਦੀ ਹੈ। ਉਹ ਇਸ ਤਰ੍ਹਾਂ ਵੇਖਣ ਵਾਲੇ ਹਨ।
ਤੇ ਮਨੋਰੰਗ ਕੋ ਦੇਤ ਸਿਖਾਈ,
ਉਦਾਂ ਦੀ ਸਿੱਖਿਆ ਸਿਖਾਉਂਦੇ ਨੇ ਔਰੰਗਜ਼ੇਬ ਨੂੰ ਜਿੱਦਾਂ ਦੀ ਸਿੱਖਿਆ ਇਹ ਸਿਖਾ ਕੇ ਹਿੰਦੂਆਂ ਨੂੰ ਹੇਠੀ ਵਿਖਾਣ, ਜਿਸ ਤਰੀਕੇ ਨਾਲ ਹਿੰਦੂਆਂ ਤੇ ਕਠਿਨਾਈ ਆਵੇ ਉਦਾਂ ਦੀ ਪੜ੍ਹਾਈ ਉਦਾਂ ਦੀ ਸਿੱਖਿਆ ਇਹ ਔਰੰਗਜ਼ੇਬ ਨੂੰ ਸਿਖਾਉਂਦੇ ਤੇ ਪੜ੍ਹਾਉਂਦੇ ਨੇ।
ਪੂਰਬ ਸੋ ਗੁਰ ਘਰ ਕੇ ਦਰੋਹੀ,
ਫਿਰ ਹੁਣ ਜਿੱਥੇ ਹਿੰਦੂਆਂ ਦੇ ਵਿਰੋਧੀ ਸੀ ਉੱਥੇ ਔਰੰਗਜ਼ੇਬ ਦੇ ਨਾਲ ਕੁਝ ਕਾਜੀ ਕੁਝ ਮੁਲਾਣੇ ਇਹੋ ਜਿਹੇ ਵੀ ਸੀ ਜਿਹੜੇ ਗੁਰੂ ਘਰ ਨਾਲ ਵੀ ਵਿਰੋਧ ਰੱਖਦੇ ਸੀ, ਜਿਨ੍ਹਾਂ ਦੇ ਮਨ ਚ ਗੁਰੂ ਘਰ ਪ੍ਰਤੀ ਵਿਦਰੋਹ ਦੀ ਬਿਰਤੀ ਸੀ, ਜਿਹੜੇ ਪੁਰਾਣੇ ਮੂੜ ਪਾਪੀ ਭਰਤੀ ਕੀਤੇ ਹੋਏ ਸਨ, ਉਹਨਾਂ ਵਿੱਚੋਂ ਜਿਹੜੇ ਗੁਰੂ ਘਰ ਦੇ ਵਿਰੋਧੀ ਉਹ ਵੀ ਔਰੰਗਜ਼ੇਬ ਦੇ ਨਾਲ ਨੇ।
ਕਹਿਤ ਸੁਮੰਦ ਬਾਤ ਜਿਮ ਹੋਈ,
ਉਹ ਵੀ ਮੰਦੀਆਂ ਗੱਲਾਂ ਕਰਦੇ, ਜਿਹੜੀ ਮੰਦ ਬਾਤ ਹੁੰਦੀ ਹੈ ਉਹੀ ਔਰੰਗਜ਼ੇਬ ਨੂੰ ਕਹਿੰਦੇ ਹਨ।
ਸ਼ਾਹਜਹਾਂ ਬਿਗੜਿਓ ਜਬ ਹੀਤੇ,
ਜਦੋਂ ਬਾਦਸ਼ਾਹ ਸ਼ਾਹਜਹਾਨ ਗੁਰੂ ਘਰ ਨਾਲ ਵਿਗੜਿਆ, ਗੁਰੂ ਹਰਗੋਬਿੰਦ ਸਾਹਿਬ ਨਾਲ ਸ਼ਾਹਜਹਾਨ ਦਾ ਵਿਗਾੜ ਪਿਆ,
ਥਾਨ ਤੇ ਅਦਕ ਦੁਵੈਖ ਤਬ ਹੀਤੇ,
ਉਦੋਂ ਦੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਹੁਣ ਕਿੰਨੇ ਸਿਪਾਹੀ ਮਾਰੇ ਸਨ, ਕਿੰਨੇ ਤੁਰਕ ਮਾਰੇ ਸੀ ਛੇਵੇਂ ਪਾਤਸ਼ਾਹ ਨੇ, ਲੱਲਾ ਬੇਗ, ਕੰਬਰ ਬੇਗ, ਕਾਸਮ ਬੇਗ ਵਰਗੇ, ਉਹਨਾਂ ਦੇ ਰਿਸ਼ਤੇਦਾਰ ਵੀ ਤਾਂ ਔਰੰਗਜ਼ੇਬ ਦੇ ਕੋਲ ਹੀ ਰਹਿੰਦੇ ਸੀ ਨਾ, ਉਹਨਾਂ ਦੇ ਜਿਹੜੇ ਭਰਾ ਕੋਈ ਸਰਬੰਧੀ ਕੋਈ ਮਿੱਤਰ ਉਹ ਔਰੰਗੇ ਦੇ ਨਾਲ ਰਹਿੰਦੇ ਸੀ। ਹੁਣ ਸ਼ਾਹਜਹਾਨ ਦੇ ਨਾਲ ਜਦੋਂ ਗੁਰੂ ਘਰ ਦਾ ਵਿਗਾੜ ਹੋਇਆ, ਸ਼ਾਹਜਹਾਨ ਗੁਰੂ ਘਰ ਨਾਲੋਂ ਵਿਗੜਿਆ, ਉਦੋਂ ਦੇ ਕਈ ਲੋਕ ਦਵੈਖੀ ਸੀ ਗੁਰੂ ਘਰ ਦੇ, ਜਿਹੜੇ ਗੁਰੂ ਘਰ ਨਾਲ ਉਦੋਂ ਦੀ ਦਵੈਸ਼ ਰੱਖਦੇ ਸਨ।
ਕਹਿ ਕਹਿ ਕੂਰੇ ਕ੍ਰੋਧੀ ਉਪਾਵੇ,
ਉਹ ਝੂਠੇ ਝੂਠੀਆਂ ਗੱਲਾਂ ਕਰ ਕਰਕੇ ਗੁਰੂ ਘਰ ਦੇ ਬਰ ਖਿਲਾਫ ਔਰੰਗਜ਼ੇਬ ਦੇ ਕੰਨ ਭਰ ਭਰ ਕੇ ਔਰੰਗਜ਼ੇਬ ਦੇ ਹਿਰਦੇ ਚ ਗੁਰੂ ਘਰ ਪ੍ਰਤੀ ਕ੍ਰੋਧ ਪੈਦਾ ਕਰਦੇ ਨੇ, ਗੁੱਸਾ ਪੈਦਾ ਕਰਦੇ ਨੇ।
ਸਤਿਗੁਰ ਘਰ ਸੋ ਬੈਰ ਵਧਾਵੇ,
ਸਤਿਗੁਰਾਂ ਦੇ ਘਰ ਦੇ ਨਾਲ ਵੈਰ ਵਧਾਉਂਦੇ ਨੇ, ਗੁਰੂ ਘਰ ਦੇ ਨਾਲ ਦੁਸ਼ਮਣੀ ਵਧਾਉਂਦੇ ਹਨ।
ਸੁਣੋ ਸ਼ਾਹ ਹਿੰਦੂਵਨ ਗੁਰ ਏਕ,
ਔਰ ਇਸ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰ ਦਿਓ, ਜਿਹੜੇ ਗੁਰੂ ਘਰ ਦੇ ਵਿਦਰੋਹੀ ਵਿਰੋਧੀ ਸੀ ਨਾ ਸ਼ਾਹਜਹਾਨ ਦੇ ਸਮੇਂ ਦੇ, ਉਹ ਹੁਣ ਔਰੰਗਜ਼ੇਬ ਦੇ ਕੰਨ ਭਰਦੇ। ਬਾਦਸ਼ਾਹ ਔਰੰਗਜ਼ੇਬ ਨੂੰ ਕਹਿੰਦੇ, ਔਰੰਗਜ਼ੇਬ ਸੁਣ, ਤੈਨੂੰ ਇੱਕ ਗੱਲ ਦੱਸੀਏ ਕਿ ਹਿੰਦੂਆਂ ਦਾ ਗੁਰੂ ਕਹਾਂਦਾ। ਉਹ ਸਿੱਖਾਂ ਨੂੰ ਵੀ ਹਿੰਦੂ ਹੀ ਦੱਸਦੇ ਸੀ ਮੁਸਲਮਾਨ, ਹਾਲਾਂਕਿ ਸਿੱਖ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰੇ ਨੇ, ਪਰ ਜਿਹੜੇ ਮੁਸਲਮਾਨ ਵਿਰੋਧੀ ਸੀ ਇਹ ਸਿੱਖਾਂ ਨੂੰ ਵੀ ਹਿੰਦੂ ਦੱਸ ਕੇ ਵੀ ਇਹ ਵੀ ਹਿੰਦੂ ਨੇ ਔਰੰਗਜ਼ੇਬ ਦੇ ਕੰਨ ਭਰਦੇ ਸੀ, ਕਿਉਂਕਿ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਸੀ ਨਾ, ਤੇ ਉਹਨੂੰ ਇਹੀ ਕਹਿੰਦੇ ਸੀ ਵੀ ਇਹ ਜਿਹੜੇ ਸਿੱਖ ਨੇ ਵੀ ਹਿੰਦੂ ਹੀ ਨੇ। ਏਦਾਂ ਕੰਨ ਭਰਦੇ ਹੋਏ ਔਰੰਗਜ਼ੇਬ ਬਾਦਸ਼ਾਹ ਦੇ ਕਹਿੰਦੇ, ਬਾਦਸ਼ਾਹ ਇੱਕ ਹਿੰਦੂਆਂ ਦਾ ਗੁਰੂ ਆਪਣੇ ਆਪ ਨੂੰ ਕਹਾਉਂਦਾ ਹੈ,
ਜਿਸ ਕੋ ਮਾਨੈ ਦੇਸ਼ ਅਨੇਕ,
ਉਹਨੂੰ ਬੜੇ ਦੇਸ਼ ਪੂਜਦੇ ਨੇ, ਬੜੇ ਲੋਕ ਆ ਕੇ ਉਹਦੀ ਪੂਜਾ ਕਰਦੇ ਹਨ।
ਕਰਾ ਮਾਤ ਕੇ ਧਨੀ ਕਹਾਵੇ,
ਉਹ ਜਿਹੜਾ ਗੁਰੂ ਹੈ ਉਹ ਸਿੱਖਾਂ ਦਾ ਗੁਰੂ ਹੈ, ਉਹ ਕਰਾਮਾਤ ਵਿੱਚ ਵੀ ਆਪਣੇ ਆਪ ਨੂੰ ਬੜਾ ਧਨੀ ਕਹਾਉਂਦਾ, ਉਹ ਕਰਾਮਾਤ ਦੇ ਵਿੱਚ ਵੀ ਬੜਾ ਵੱਡਾ ਸ਼ਾਹੂਕਾਰ ਕਹਾਉਂਦਾ ਹੈ।
ਜੋ ਜਿਮ ਚਾਹੇ ਤਿਮ ਦਿਖਰਾਵੇ,
ਔਰ ਜੋ ਜਿਵੇਂ ਕੋਈ ਚਾਹੁੰਦਾ ਉਸੇ ਤਰ੍ਹਾਂ ਉਹਨੂੰ ਵਿਖਾ ਦਿੰਦੇ ਨੇ, ਏਡੇ ਵੱਡੇ ਕਰਾਮਾਤੀ ਨੇ ਉਹ ਗੁਰੂ ਜੀ। ਉਹ ਗੁਰੂ ਏਡਾ ਵੱਡਾ ਕਰਾਮਾਤੀ ਤੇ ਅਜ਼ਮਤੀ ਹੈ ਕਿ ਜਿਹੜਾ ਜਿਵੇਂ ਕੋਈ ਚਾਹੁੰਦਾ ਹੈ ਉਹਨੂੰ ਉਸੇ ਤਰ੍ਹਾਂ ਦੀ ਕਰਾਮਾਤ ਵਿਖਾ ਦਿੰਦੇ ਹਨ।
ਜਹਾਂਗੀਰ ਸ਼ਾਹ ਜੋ ਤੁਮ ਦਾਦਾ,
ਹੇ ਔਰੰਗਜ਼ੇਬ, ਜਿਹੜਾ ਤੇਰਾ ਦਾਦਾ ਸੀ ਬਾਦਸ਼ਾਹ ਜਹਾਂਗੀਰ, ਜਿਹੜਾ ਤੇਰਾ ਦਾਦਾ ਸੀ,
ਤਿਨੋ ਹਕਾਰੇ ਤੇ ਲਾਦਾ,
ਤੇਰੇ ਦਾਦੇ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਸੀ, ਫੇਰ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, ਜਿਹੜੇ ਛੇਵੇਂ ਗੁਰੂ ਹੋਏ ਨੇ, ਉਹਨਾਂ ਨੇ ਉਹਨਾਂ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੇ ਆਪਣੇ ਕੋਲ ਉਹਨਾਂ ਨੂੰ ਬੁਲਾਇਆ ਸੀ।
ਗਵਾਲੀਅਰ ਕੇ ਦੁਰਗ ਮਜਾਰੇ,
ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ, ਜਿਹੜਾ ਕਿਲਾ ਬੜਾ ਵੱਡਾ ਕਿਲਾ ਔਰ ਜਿਹਦੇ ਵਿੱਚ ਉਮਰ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਉੱਥੇ ਗਵਾਲੀਅਰ ਦੇ ਕਿਲੇ ਦੇ ਅੰਦਰ,
ਕਿਤਕ ਦਿਵਸ ਸੋ ਤਾਂ ਬਿਠਾਰੇ,
ਉਸ ਗਵਾਲੀਅਰ ਦੇ ਕਿਲੇ ਵਿੱਚ ਉਸ ਗੁਰੂ ਹਰਗੋਬਿੰਦ ਸਾਹਿਬ ਨੂੰ ਬਿਠਾਇਆ ਗਿਆ। ਤੇਰੇ ਦਾਦੇ ਜਹਾਂਗੀਰ ਨੇ ਉਹਨਾਂ ਨੂੰ ਉੱਥੇ ਬਿਠਾ ਕੇ ਕਿਹਾ ਕਿ ਤੂੰ ਮੇਰੇ ਵਾਸਤੇ ਤਪ ਕਰ, ਜਪ ਕਰ, ਤੇ ਉਹਨਾਂ ਨੂੰ ਉੱਥੇ ਉਹਨਾਂ ਨੇ ਬਿਠਾਇਆ ਸੀ।
ਰਿਓ ਤਾਂ ਸਾਧਿਓ ਚਾਲੀਸਾ,
ਉੱਥੇ ਰਹਿ ਕੇ ਸਿੱਖਾਂ ਦੇ ਉਸ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚ ਰਹਿ ਕੇ ਚਾਲੀਆ ਸਾਧਿਆ, ਉੱਥੇ ਉਹਨਾਂ ਨੇ ਚਾਲੀਸਾ ਕੀਤਾ।
ਕਰਿਓ ਕਾਜ ਜਿਮ ਚਿਓ ਮਾਈਸ਼ਾ,
ਜਿਵੇਂ ਤੇਰੇ ਦਾਦੇ ਜਹਾਂਗੀਰ ਨੇ ਚਾਹਿਆ ਉਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ, ਜਿਵੇਂ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਵਾਸਤੇ ਚਾਲੀਆ ਕੱਟੋ, ਚਾਲੀਸਾ ਕਰੋ, ਉਸੇ ਤਰ੍ਹਾਂ ਉਹਨਾਂ ਨੇ ਉਹਦੀ ਗੱਲ ਮੰਨ ਕੇ ਗਵਾਲੀਅਰ ਦੇ ਕਿਲੇ ਵਿੱਚ ਰਹਿ ਕੇ ਚਾਲੀਸਾ ਕੀਤਾ।
ਤਿਸ ਪਸ਼ਚਾਤ ਸਾਥ ਬੋ ਰਹੇ,
ਉਸ ਤੋਂ ਬਾਅਦ ਤੇਰੇ ਦਾਦੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਹੀ ਰੱਖਿਆ। ਜਦੋਂ ਗਵਾਲੀਅਰ ਦੇ ਕਿਲੇ ਚੋਂ ਆ ਗਏ ਤੇ ਉਹਨੂੰ ਹਰ ਵਕਤ ਗੁਰੂ ਜੀ ਨੂੰ ਆਪਣੇ ਨਾਲ ਰੱਖਿਆ।
ਜੈ ਲਗ ਸ਼ਾਹ ਜੀਅਨ ਜਗ ਲਏ,
ਜਦੋਂ ਤੱਕ ਬਾਦਸ਼ਾਹ ਜਗਤ ਵਿੱਚ ਜਿਉਂਦਾ ਰਿਹਾ ਉਦੋਂ ਤੱਕ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਰੱਖਿਆ।
ਸ਼ਾਹ ਜਾਂ ਹੋਇਓ ਤਿਸ ਪਾਛੇ,
ਜਦੋਂ ਜਹਾਂਗੀਰ ਦੀ ਮੌਤ ਹੋ ਗਈ ਤੇ ਉਹਦੇ ਤੋਂ ਬਾਅਦ ਤੇਰਾ ਬਾਪ ਸ਼ਾਹ ਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ।
ਰਹੇ ਸੰਗ ਕੁਛ ਦਿਨ ਵਿਦਿਆ ਛੇ,
ਕੁਝ ਸਮਾਂ ਗੁਰੂ ਹਰਗੋਬਿੰਦ ਸਾਹਿਬ ਤੇਰੇ ਪਿਤਾ ਸ਼ਾਹ ਜਹਾਨ ਦੇ ਨਾਲ ਵੀ ਰਹੇ ਲਾਹੌਰ ਦੇ ਵਿੱਚ, ਕੁਝ ਚੰਗੇ ਤਰੀਕੇ ਨਾਲ ਚੰਗੇ ਢੰਗ ਦੇ ਨਾਲ ਰਹਿੰਦੇ ਰਹੇ।
ਬਿਗਰ ਪਰਿਓ ਤਬ ਸ਼ਾਹ ਰਿਸਾਇਓ,
ਤੇ ਫਿਰ ਅਚਾਨਕ ਗੁਰੂ ਜੀ ਬਾਦਸ਼ਾਹ ਨਾਲ ਵਿਗਾੜ ਪਾ ਕੇ ਬਹਿ ਗਏ। ਗੁਰੂ ਹਰਗੋਬਿੰਦ ਸਾਹਿਬ ਤੇਰੇ ਪਿਤਾ ਦੇ ਨਾਲ ਉਹਨਾਂ ਨੇ ਵਿਗਾੜ ਪਾ ਲਿਆ ਤੇ ਬਾਦਸ਼ਾਹ ਸ਼ਾਹ ਜਹਾਨ ਬੜਾ ਗੁੱਸੇ ਵਿੱਚ ਆਇਆ ਉਹਨਾਂ ਤੇ, ਉਹਨੇ ਬੜਾ ਰੋਸ ਪ੍ਰਗਟ ਕੀਤਾ।
ਲਸ਼ਕਰ ਤਿਸ ਪਸ਼ਚਾਤ ਚੜਾਇਓ,
ਤੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਤੇ 7000 ਫੌਜ ਚੜਾ ਕੇ ਭੇਜ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਤੇਰਾ ਪਿਤਾ ਸ਼ਾਹ ਜਹਾਨ ਵਿਗੜਿਆ ਤੇ ਬਾਦਸ਼ਾਹ ਸ਼ਾਹ ਜਹਾਨ ਨੇ ਆਪਣਾ ਗੁੱਸਾ ਕੱਢਣ ਵਾਸਤੇ 7000 ਫੌਜ ਭੇਜੀ ਗੁਰੂ ਹਰਗੋਬਿੰਦ ਸਾਹਿਬ ਤੇ ਚੜਾ ਕੇ।
ਤਿੰਨ ਕੋ ਸ੍ਰੀ ਅੰਮ੍ਰਿਤ ਸਰ ਥਾਨ,
ਤੇ ਗੁਰੂ ਹਰਗੋਬਿੰਦ ਸਾਹਿਬ ਦੀ ਜਗ੍ਹਾ ਸੀ ਜਿਹਨੂੰ ਇਹ ਬੜਾ ਵੱਡਾ ਪਵਿੱਤਰ ਸਥਾਨ ਮੰਨਦੇ ਨੇ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਉਹਨਾਂ ਦਾ ਸਥਾਨ ਹੈ, ਉਹਨਾਂ ਦੀ ਜਗ੍ਹਾ ਹੈ।
ਚੜ ਤੂਰਨ ਤੈ ਕੀਨ ਪਿਆਨ,
ਉੱਥੇ ਫੌਜਾਂ ਚੜ ਕੇ ਗਈਆਂ, ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਤੇ ਹਮਲਾ ਕੀਤਾ।
ਬੜੋ ਜੰਗ ਐਸੋ ਤੈ ਪਇਓ,
ਉੱਥੇ ਬੜਾ ਵੱਡਾ ਜੰਗ ਹੋਇਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੜਾ ਵੱਡਾ ਭਾਰੀ ਗਹਿ ਗੱਚ ਜੰਗ ਹੋਇਆ।
ਲਸ਼ਕਰ ਬ੍ਰਿੰਦ ਲੜਤਈ ਛਇਓ,
ਔਰ ਕਹਿੰਦੇ ਏਡੀ ਦਲੇਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਲੜੇ ਕਿ ਜਿੰਨਾ ਲਸ਼ਕਰ 7000 ਫੌਜ ਭੇਜੀ ਸੀ ਉਹ ਸਾਰੀ ਫੌਜ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਗੁਰੂ ਜੀ ਨੇ ਮਾਰ ਮੁਕਾਈ।
ਗਨ ਸੁਪਟਨ ਆ ਰਹਿਣ ਖਪਾਇਓ,
ਸੂਰਮਿਆਂ ਦੇ ਸਮੇਤ ਜਿਹੜੇ ਘੋੜੇ ਸੀ ਘੋੜੇ ਤੱਕ ਵੀ ਜਿਉਂਦੇ ਨਹੀਂ ਛੱਡੇ ਗੁਰੂ ਜੀ ਨੇ, ਘੋੜਿਆਂ ਤੱਕ ਨੂੰ ਵੀ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਸਮੇਤ ਮਾਰ ਮੁਕਾਇਆ।
ਜੀਤ ਰਿਓ ਦਲ ਤ੍ਰਸਤ ਭਜਾਇਓ,
ਜਿਹੜੇ ਦਲ ਜਿਹੜੀ ਫੌਜ ਕਿਤੇ ਮਾੜੀ ਮੋਟੀ ਪਿੱਛੇ ਜਿਉਂਦੀ ਰਹਿ ਗਈ ਉਹਨਾਂ ਨੂੰ ਵੀ ਡਰਾ ਕੇ ਭਜਾ ਦਿੱਤਾ, ਉਹ ਵੀ ਡਰ ਕੇ ਨੱਠ ਗਏ ਗੁਰੂ ਤੋਂ।
ਸ਼ਾਹ ਜਾਂ ਸੁਣ ਰਿਸਿਓ ਬਿਸਾਲਾ,
ਇਹ ਸੁਣ ਕੇ ਬਾਦਸ਼ਾਹ ਫਿਰ ਬੜੇ ਗੁੱਸੇ ਵਿੱਚ ਆਇਆ ਕਿ ਮੇਰੀ ਫੌਜ ਹਾਰ ਕੇ ਆ ਗਈ, ਮੇਰੀ ਫੌਜ ਨੂੰ ਉਹਨਾਂ ਨੇ ਮਾਰ ਮੁਕਾਇਆ। ਤੇ ਬਾਦਸ਼ਾਹ ਸ਼ਾਹ ਜਹਾਨ ਬੜਾ ਗੁੱਸੇ ਵਿੱਚ ਆਇਆ,
ਪਠਨ ਲੱਗਿਓ ਲਸ਼ਕਰ ਜਿਸ ਕਾਲਾ,
ਤੇ ਫਿਰ ਉਹ ਆਪਣਾ ਬੜਾ ਵੱਡਾ ਭਾਰੀ ਲਸ਼ਕਰ ਦੁਬਾਰਾ ਭੇਜਣ ਲੱਗਾ।
ਛੋਰ ਸੁਦਾ ਸਰ ਕੋ ਤਬ ਗਏ,
ਤੇ ਗੁਰੂ ਹਰਗੋਬਿੰਦ ਸਾਹਿਬ ਇਹੋ ਜੇ ਤੇਜ ਤਰਾਰ ਨਿਕਲੇ ਕਿ ਉਹਨਾਂ ਨੇ ਅੰਮ੍ਰਿਤਸਰ ਨਗਰ ਹੀ ਛੱਡ ਦਿੱਤਾ, ਤੇ ਅੰਮ੍ਰਿਤਸਰ ਨਗਰ ਛੱਡ ਕੇ ਉਥੋਂ ਕਿਤੇ ਹੋਰ ਚਲੇ ਗਏ।
ਜੰਗਲ ਦੇਸ਼ ਪ੍ਰਵੇਸ਼ਤ ਪਏ,
ਜੰਗਲ ਦੇ ਇਲਾਕੇ ਵਿੱਚ, ਮਾਲਵੇ ਦੇ ਇਲਾਕੇ ਦੇ ਵਿੱਚ ਚੱਲ ਕੇ ਪ੍ਰਵੇਸ਼ ਕਰ ਗਏ।
ਪੁਨ ਤੈ ਜਾਏ ਤੁਰੰਗ ਕਢਵਾਏ,
ਜਦੋਂ ਉੱਥੇ ਜੰਗਲ ਚ ਚਲੇ ਗਏ ਉੱਥੇ ਜਾ ਕੇ ਵੀ ਚੁੱਪ ਨਹੀਂ ਬਏ, ਗੁਰੂ ਨੇ ਉੱਥੇ ਜਾ ਕੇ ਬਾਦਸ਼ਾਹ ਸ਼ਾਹ ਜਹਾਨ ਦੇ ਘੋੜੇ ਕਢਵਾ ਲਏ। ਦਿਲਬਾਗ ਤੇ ਗੁਲਬਾਗ ਬੜੇ ਕੀਮਤੀ ਘੋੜੇ ਸੀ ਤੇਰੇ ਪਿਤਾ ਸ਼ਾਹ ਜਹਾਨ ਦੇ, ਉਹ ਘੋੜੇ ਲਾਹੌਰ ਦੇ ਕਿਲੇ ਵਿੱਚੋਂ ਗੁਰੂ ਨੇ ਉੱਥੇ ਕਢਵਾ ਕੇ ਮੰਗਾ ਲਏ।
ਦਰਿਆਉਨ ਤਰ ਗਨ ਸਮੁਦਾਏ,
ਇਹੋ ਜੇ ਦਰਿਆਈ ਘੋੜੇ ਸੀ, ਉਹਨਾਂ ਵਿੱਚ ਬੜੇ ਗੁਣ ਸੀ, ਬੜੇ ਹੁਨਰ ਸੀ, ਬੜੇ ਗੁਣਵਾਨ ਘੋੜੇ ਸਨ।
ਲੱਲਾ ਕੰਬਰ ਸੂਬੇ ਦੋਏ,
ਬਾਦਸ਼ਾਹ ਨੇ ਫਿਰ ਨਾਰਾਜ਼ ਹੋ ਕੇ ਸ਼ਾਹ ਜਹਾਨ ਨੇ ਲੱਲਾ ਬੇਗ ਕੰਬਰ ਬੇਗ ਜਿਹੜੇ ਦੋ ਬੜੇ ਵੱਡੇ ਜਰਨੈਲ ਸਨ,
ਕਰੇ ਪਠਾਵਨ ਰਿਸਮੈ ਹੋਏ,
ਇਹ ਕਾਬਲ ਦੇ ਇਲਾਕੇ ਦੇ ਰਹਿਣ ਵਾਲੇ ਸੀ, 35,000 ਫੌਜ ਇਹਨਾਂ ਦੇ ਅਧੀਨ ਮਤਹਿਤ ਕਰਕੇ ਲੱਲਾ ਬੇਗ ਤੇ ਕੰਬਰ ਬੇਗ ਨੂੰ ਭੇਜਿਆ।
ਜੰਗਲ ਦੇਸ਼ ਜੰਗਲ ਕਰ ਪਾਰੋ,
ਜੰਗਲ ਦੇ ਉਸ ਦੇਸ਼ ਵਿੱਚ ਗੁਰੂ ਨੇ ਫਿਰ ਦੁਬਾਰਾ ਜੰਗ ਕੀਤਾ, ਬੜਾ ਭਿਆਨਕ ਜੰਗ ਹੋਇਆ।
ਦੋਨੋ ਕੋ ਦਲ ਜੁੱਤ ਸੰਗਾਰੋ,
ਲੱਲਾ ਬੇਗ ਕੰਬਰ ਬੇਗ ਕਾਬਲ ਬੇਗ ਵਰਗਿਆਂ ਨੂੰ ਸਾਰਿਆਂ ਨੂੰ ਦਲ ਸਮੇਤ ਜਿੰਨੀ ਫੌਜ ਗਈ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ।
ਪੁਨ ਕਰਤਾਰਪੁਰੇ ਮੈਂ ਲੜਿਓ,
ਫਿਰ ਕਰਤਾਰਪੁਰ ਦਾ ਇਹਨਾਂ ਨੇ ਜੰਗ ਲੜਿਆ, ਕਰਤਾਰਪੁਰ ਨਗਰ ਹੈ ਉੱਥੇ ਇਹਨਾਂ ਨੇ ਬੜਾ ਵੱਡਾ ਜੰਗ ਲੜਿਆ।
ਤੈ ਪੀ ਲਸ਼ਕਰ ਲਰਬੋ ਮਰਿਓ,
ਉੱਥੇ ਵੀ 70,000 ਤੋਂ ਵੱਧ ਫੌਜ ਭੇਜੀ ਗਈ ਗੁਰੂ ਨਾਲ ਜੰਗ ਕਰਨ ਵਾਸਤੇ, ਤੇ ਉਹ ਸਾਰੀ ਫੌਜ ਗੁਰੂ ਹਰਗੋਬਿੰਦ ਸਾਹਿਬ ਨਾਲ ਲੜ ਕੇ ਜੰਗ ਦੇ ਮੈਦਾਨ ਵਿੱਚ ਮਾਰੀ ਗਈ।
ਅਬ ਗਾਦੀ ਪਰ ਤਿਸ ਕੋ ਪੋਤਾ,
ਇਹੋ ਜਿਹਾ ਉਹ ਗੁਰੂ ਸੀ, ਬੜਾ ਕਰਾਮਾਤੀ ਅਜਮਤੀ ਗੁਰੂ ਸੀ, ਤੇ ਉਹਦੀ ਜਗ੍ਹਾ ਤੇ ਹੁਣ ਉਹਦਾ ਪੋਤਰਾ ਗੁਰਤਾ ਗੱਦੀ ਤੇ ਬੈਠਾ ਹੋਇਆ, ਉਹਦੀ ਜਗ੍ਹਾ ਤੇ ਇਸ ਵਕਤ ਉਹਦਾ ਪੋਤਰਾ ਹੈ ਜਿਹੜਾ ਗੁਰਤਾ ਗੱਦੀ ਤੇ ਬੈਠਾ ਹੈ।
ਦੀਰਗ ਕਰਾਮਾਤ ਕੋ ਪੋਤਾ,
ਔਰ ਉਹਦਾ ਨਾਮ ਹੈ ਸ਼੍ਰੀ ਗੁਰੂ ਹਰ ਰਾਏ ਜੀ, ਔਰ ਸੁਣਿਆ ਕਿ ਉਹ ਵੀ ਬੜਾ ਵੱਡਾ ਦੀਰਘ ਕਰਾਮਾਤੀ ਹੈ, ਜਿਹੜਾ ਉਹਨਾਂ ਦਾ ਪੋਤਰਾ ਗੁਰਤਾ ਗੱਦੀ ਤੇ ਬੈਠਾ ਉਹ ਬੜਾ ਵੱਡਾ ਕਰਾਮਾਤੀ ਹੈ, ਬੜਾ ਵੱਡਾ ਅਜਮਤੀ ਹੈ, ਸੁਣਿਆ ਵੀ ਕਰਾਮਾਤਾਂ ਦਾ ਜਹਾਜ਼ ਹੈ।
ਦਾਰਸ਼ ਕੋ ਮਿਲਿਓ ਤਿਸ ਜਾਈ,
ਫਿਰ ਇਹਨਾਂ ਨੇ ਕੰਨ ਭਰੇ ਔਰੰਗਜ਼ੇਬ ਦੇ, ਕਹਿੰਦਾ ਜੀ ਉਹ ਤੁਹਾਡੇ ਖਿਲਾਫ਼ ਕੰਮ ਕਰ ਰਹੇ ਨੇ ਗੁਰੂ ਹਰ ਰਾਏ ਜੀ, ਤੇਰਾ ਵੱਡਾ ਭਰਾ ਜਿਹੜਾ ਤੇਰੇ ਤੋਂ ਬਾਗੀ ਹੋਇਆ ਦਾਰਸ਼ ਕੋ, ਉਹ ਜਾ ਕੇ ਗੁਰੂ ਹਰ ਰਾਏ ਸਾਹਿਬ ਨੂੰ ਮਿਲਿਆ, ਉਹਨੇ ਜਾ ਕੇ ਗੁਰੂ ਹਰ ਰਾਏ ਸਾਹਿਬ ਨਾਲ ਮੇਲ ਮਿਲਾਪ ਕੀਤਾ।
ਆਪਣ ਹਕੀਕਤ ਸਕਲ ਸੁਣਾਈ,
ਤੇ ਦਾਰਾ ਸ਼ਕੋ ਨੇ ਜਾ ਕੇ ਆਪਣੀ ਸਾਰੀ ਹਕੀਕਤ ਆਪਣੀ ਸਾਰੀ ਵਿਥਿਆ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਜਾ ਕੇ ਸੁਣਾਈ।
ਦੇਤਰੇ ਓ ਤਿਸ ਕੋ ਉਪਦੇਸ਼,
ਤੇ ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੋ ਨੂੰ ਵੀ ਬੜੇ ਉਪਦੇਸ਼ ਦਿੱਤੇ ਨੇ, ਉਹਨੂੰ ਵੀ ਬੜੀਆਂ ਸਿੱਖਿਆਵਾਂ ਦਿੱਤੀਆਂ ਨੇ।
ਕਰ ਪ੍ਰਾਤਾ ਸੋ ਜੁੱਤ ਵਿਸ਼ੇਸ਼,
ਉਹਨਾਂ ਨੇ ਇਹ ਸਿੱਖਿਆ ਦਿੱਤੀ ਦਾਰਾ ਸ਼ਕੋ ਨੂੰ ਕਿ ਦਾਰਾ ਸ਼ਕੋ ਤੂੰ ਆਪਣੇ ਭਰਾ ਔਰੰਗਜ਼ੇਬ ਨਾਲ ਲੜਾਈ ਕਰ। ਹਾਲਾਂਕਿ ਸਤਿਗੁਰਾਂ ਨੇ ਤਾਂ ਉਹਨੂੰ ਭਗਤੀ ਭਾਵਨਾ ਦਾ ਹੀ ਉਪਦੇਸ਼ ਦਿੱਤਾ, ਬ੍ਰਹਮ ਗਿਆਨ ਦਾ ਹੀ ਉਪਦੇਸ਼ ਦਿੱਤਾ, ਉਹਨੇ ਦੁਨੀਆਂ ਦੀ ਬਾਦਸ਼ਾਹੀ ਦਾ ਤਾਂ ਜ਼ਿਕਰ ਹੀ ਨਹੀਂ ਸੀ ਕੀਤਾ ਸਤਿਗੁਰਾਂ ਕੋਲ। ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਦੀਨ ਧਰਮ ਦੀ ਬਾਦਸ਼ਾਹੀ ਦਿੱਤੀ ਹੋਈ, ਪਰ ਇਹਨਾਂ ਨੇ ਹੁਣ ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ, ਦੁਸ਼ਮਣ ਹਮੇਸ਼ਾ ਅਣਹੋਈ ਗੱਲ ਕਰਦਾ ਜਿਹੜੀ ਨਾ ਹੋਈ ਹੋਵੇ, ਕਹਿੰਦੇ ਜੀ ਉਹ ਤਾਂ ਦਾਰਾ ਸ਼ਕੋ ਨੂੰ ਵੀ ਸਿਖਾਉਂਦੇ ਰਹੇ ਨੇ ਗੁਰੂ ਹਰ ਰਾਏ ਸਾਹਿਬ ਕਿ ਤੂੰ ਜਾ ਕੇ ਔਰੰਗਜ਼ੇਬ ਨਾਲ ਆਪਣੇ ਭਰਾ ਨਾਲ ਜੰਗ ਕਰ,
ਹਮ ਸੰਗੀ ਤੂੰ ਲਰਬੇ ਮਾਏ।
ਉਹ ਕਹਿੰਦੇ ਰਹੇ ਨੇ ਕਿ ਅਸੀਂ ਤੇਰੇ ਹਮਾਇਤ ਵਿੱਚ ਆ, ਅਸੀਂ ਤੇਰੇ ਸੰਗੀ ਆ, ਜੇ ਤੂੰ ਬਾਦਸ਼ਾਹ ਔਰੰਗਜ਼ੇਬ ਨਾਲ ਲੜੇਗਾ ਤੇ ਅਸੀਂ ਤੇਰੀ ਮਦਦ ਕਰਾਂਗੇ।
ਸੇਵਕ ਸੈਨ ਸਕੇਲੇ ਪਾਏ,
ਅਸੀਂ ਆਪਣੇ ਸਾਰੇ ਸੇਵਕਾਂ ਤੇ ਸੈਨਾ ਨੂੰ ਇਕੱਠੇ ਕਰਕੇ ਤੇਰੀ ਮਦਦ ਕਰਾਂਗੇ।
ਅਪਰ ਭੂਮਲੇ ਸੰਗ ਮਿਲਾਏ,
ਤੇ ਹੋਰ ਵੀ ਜਿਹੜੇ ਰਾਜੇ ਨੇ ਅਸੀਂ ਤੇਰੇ ਨਾਲ ਮਿਲਾ ਦਿਆਂਗੇ।
ਜਿਉਂ ਤਿਉਂ ਤੁਝ ਕੋ ਕਰੇ ਸੁਰਾਏ,
ਜਿਵੇਂ ਕਿਵੇਂ ਕਰਕੇ ਹੇ ਦਾਰਾ ਸ਼ਕੂ ਅਸੀਂ ਤੈਨੂੰ ਰਾਜਾ ਬਣਾਵਾਂਗੇ, ਬਾਦਸ਼ਾਹ ਬਣਾਵਾਂਗੇ। ਇਹ ਗੱਲਾਂ ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੋ ਨੂੰ ਕਹੀਆਂ ਨੇ।
ਪਤਸ਼ਾਹਤ ਕੋ ਮਾਲਕ
ਕਿ ਅਸੀਂ ਤੈਨੂੰ ਪਾਤਸ਼ਾਹੀ ਦਾ ਮਾਲਕ ਬਣਾਵਾਂਗੇ।
ਤੇਰੋ ਸਾਥ ਸਦਾ ਨਿਰਭੈ,
ਔਰ ਅਸੀਂ ਸਦਾ ਤੇਰਾ ਸਾਥ ਨਿਭਾਵਾਂਗੇ, ਤੇਰੇ ਨਾਲ ਰਵਾਂਗੇ। ਇਹ ਗੱਲਾਂ ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੂ ਨੂੰ ਕਹੀਆਂ ਸਨ, ਔਰੰਗਜ਼ੇਬ ਤੇਰੇ ਵੱਡੇ ਭਰਾ ਨੂੰ ਕਹੀਆਂ ਸਨ।
ਅਸ ਮਸਲਤ ਬਹੁਤੀ ਸਿਖਲਾਈ,
ਏਦਾਂ ਦੀਆਂ ਬਹੁਤ ਸਾਰੀਆਂ ਸਲਾਹਾਂ ਦੇ ਕੇ, ਏਦਾਂ ਦੀਆਂ ਬਹੁਤ ਸਾਰੀਆਂ ਮਸਲਤਾਂ ਤੇ ਸਿਖਲਾਈਆਂ ਦਿੱਤੀਆਂ।
ਚੈਤ ਪਯੋ ਤੁਮ ਸੰਗ ਲੜਾਈ,
ਤੇ ਫਿਰ ਵੇਖੋ ਉਹ ਬਾਦਸ਼ਾਹ ਔਰੰਗਜ਼ੇਬ ਤੇਰੇ ਨਾਲ ਕਿੰਨੀ ਲੜਾਈ ਕੀਤੀ, ਦਾਰਾ ਸ਼ਕੋ ਨੇ ਕਿੰਨੇ ਜੰਗ ਲੜੇ। ਜਿਹੜੇ ਉਹਨੇ ਜੰਗ ਲੜੇ ਨੇ, ਗੁਰੂ ਹਰ ਰਾਏ ਸਾਹਿਬ ਦੀ ਸਿੱਖਿਆ ਪੱਟੀ ਪੜਾਈ ਹੋਈ ਸੀ ਉਹਨੂੰ, ਉਹ ਤਾਂ ਹੀ ਤੇਰੇ ਨਾਲ ਆ ਕੇ ਲੜਦਾ ਰਿਹਾ। ਦਾਰਾ ਸ਼ਕੋ ਨੂੰ ਤੇਰੇ ਖਿਲਾਫ ਭੜਕਾਉਣ ਦਾ ਕੰਮ ਗੁਰੂ ਹਰ ਰਾਏ ਸਾਹਿਬ ਨੇ ਵੀ ਕੀਤਾ ਹੈ।
ਦਾਰਾ ਸ਼ਕੋ ਸਾਥ ਕਰ ਪਿਆਰਾ,
ਉਹਨਾਂ ਨੇ ਦਾਰਾ ਸ਼ਕੋ ਨਾਲ ਆਪਣਾ ਪਿਆਰ ਰੱਖਿਆ।
ਵੈਰ ਠਾਨ ਚੈ ਤੁਮੇ ਬਿਗਾਰਾ,
ਔਰ ਤੇਰੇ ਨਾਲ ਵੈਰ ਰੱਖਿਆ, ਤੇਰੇ ਨਾਲ ਦੁਸ਼ਮਣੀ ਰੱਖੀ ਹੈ, ਤੇ ਦਾਰਾ ਸ਼ਕੋ ਨਾਲ ਪਿਆਰ ਰੱਖ ਕੇ ਤੇਰੇ ਨਾਲ ਦੁਸ਼ਮਣੀ ਕਰਕੇ ਉਹਨਾਂ ਨੇ ਤੇਰਾ ਵਿਗਾੜ ਕਰਨ ਦਾ ਯਤਨ ਕੀਤਾ ਹੈ, ਤੇਰਾ ਵਿਗਾੜ ਕਰਨ ਵਾਸਤੇ ਉਹਨਾਂ ਨੇ ਉਦਮ ਕੀਤਾ ਹੈ।
ਤੁਮਰੇ ਭਇਓ ਖੁਦਾਏ ਸਹਾਈ,
ਪਰ ਇਹ ਤਾਂ ਬਾਦਸ਼ਾਹ ਔਰੰਗਜ਼ੇਬ ਤੇਰੀ ਖੁਦਾ ਨੇ ਮਦਦ ਕੀਤੀ ਹੈ, ਨਹੀਂ ਤਾਂ ਗੁਰੂ ਹਰ ਰਾਏ ਸਾਹਿਬ ਨੇ ਤਾਂ ਤੇਰਾ ਕੰਮ ਵਿਗਾੜਨ ਲਈ ਹੁਕਮ ਕੀਤਾ ਸੀ ਦਾਰਾ ਸ਼ਕੋ ਨੂੰ, ਇਹ ਤਾਂ ਚਲੋ ਖੁਦਾ ਨੇ ਤੇਰੀ ਮਦਦ ਕੀਤੀ ਹੈ।
ਪਤਸ਼ਾਤ ਸਭ ਜਗ ਕੀ ਪਾਈ,
ਤੈਨੂੰ ਸਾਰੇ ਹਿੰਦੁਸਤਾਨ ਦੀ ਪਾਤਸ਼ਾਹੀ ਮਿਲ ਗਈ ਹੈ, ਸਾਰੇ ਹਿੰਦੁਸਤਾਨ ਦਾ ਤੂੰ ਪਾਤਸ਼ਾਹ ਬਣ ਗਿਆ, ਇਹ ਤਾਂ ਖੁਦਾ ਨੇ ਤੇਰੀ ਸਹਾਇਤਾ ਕੀਤੀ ਹੈ, ਨਹੀਂ ਤਾਂ ਤੇਰਾ ਵਿਰੋਧ ਤਾਂ ਗੁਰੂ ਹਰ ਰਾਏ ਸਾਹਿਬ ਨੇ ਵੀ ਕੀਤਾ ਸੀ।
ਅਬ ਸੋ ਦੇਸ਼ ਤੁਮਾਰੇ ਰਹੇ,
ਉਹ ਗੁਰੂ ਜਿਹੜਾ ਤੇਰੇ ਵਿਰੋਧ ਵਿੱਚ ਤੇਰੇ ਭਰਾ ਦਾਰਾ ਸ਼ਕੋ ਦੀ ਮਦਦ ਕਰਦਾ ਰਿਹਾ, ਉਹ ਗੁਰੂ ਸ਼੍ਰੀ ਗੁਰੂ ਹਰ ਰਾਏ ਸਾਹਿਬ ਇਸ ਵਕਤ ਤੇਰੇ ਦੇਸ਼ ਵਿੱਚ ਰਹਿੰਦੇ ਨੇ, ਜਿਹੜੇ ਦੇਸ਼ ਤੇ ਤੇਰੀ ਪਾਤਸ਼ਾਹੀ ਹੈ, ਜਿਸ ਦੇਸ਼ ਦਾ ਤੂੰ ਬਾਦਸ਼ਾਹ ਹੈ, ਤੇਰੇ ਉਸੇ ਦੇਸ਼ ਵਿੱਚ ਉਹ ਗੁਰੂ ਹਰ ਰਾਏ ਸਾਹਿਬ ਜੀ ਪਰਜਾ ਬਣ ਕੇ ਰਹਿੰਦੇ ਹਨ।
ਭਲੋ ਆਪ ਕੋ ਜੋ ਨੈ ਚਾਏ,
ਤੇਰੇ ਹੀ ਦੇਸ਼ ਵਿੱਚ ਰਹਿ ਕੇ ਉਹ ਤੇਰਾ ਭਲਾ ਨਹੀਂ ਚਾਹੁੰਦੇ, ਤੇਰਾ ਦੇਸ਼ ਹੈ ਹਿੰਦੁਸਤਾਨ, ਇਹਦਾ ਤੂੰ ਮਾਲਕ ਹੈ, ਤੇ ਤੇਰੇ ਹੀ ਦੇਸ਼ ਵਿੱਚ ਰਹਿ ਕੇ ਉਹ ਤੇਰਾ ਭਲਾ ਨਹੀਂ ਚਾਹੁੰਦੇ, ਤੇਰਾ ਭਲਾ ਨਹੀਂ ਮੰਗਦੇ।
ਕਰਾਮਾਤ ਕੋ ਧਨੀ ਕਾਵੇ,
ਤੇ ਉਹ ਬੜੇ ਵੱਡੇ ਕਰਾਮਾਤਾਂ ਦੇ ਧਨੀ ਕਹੋਏ ਜਾਂਦੇ ਨੇ, ਉਹ ਬੜੇ ਵੱਡੇ ਕਰਾਮਾਤੀ ਤੇ ਅਜਮਤੀ ਕਹਾਏ ਜਾਂਦੇ ਨੇ।
ਹਿੰਦੂ ਭੇਟ ਅਸੰਖ ਚੜਾਵੇ,
ਹਜ਼ਾਰਾਂ ਹਿੰਦੂ ਤੇ ਸਿੱਖ ਉਹਨਾਂ ਦੇ ਚਰਨਾਂ ਵਿੱਚ ਆ ਕੇ ਅਣਗਿਣਤ ਭੇਟਾਵਾਂ ਭੇਟ ਕਰਦੇ ਨੇ, ਸਿੱਖ ਵੀ ਨੇ ਉਹਨਾਂ ਦੇ, ਬਹੁਤ ਸਾਰੇ ਹਿੰਦੂ ਉਹਨਾਂ ਦੇ ਚਰਨਾਂ ਵਿੱਚ ਆ ਕੇ ਭੇਟਾਵਾਂ ਭੇਟ ਕਰਦੇ ਨੇ।
ਸਭ ਇਨਕੋ ਦੇ ਨਿੱਜੀ ਉਪਦੇਸ਼,
ਉਹ ਸਾਰਿਆਂ ਨੂੰ ਆਪਣਾ ਨਿੱਜੀ ਉਪਦੇਸ਼ ਦਿੰਦੇ ਨੇ, ਸਾਰਿਆਂ ਨੂੰ ਜਿਹੜਾ ਵੀ ਉਹਨਾਂ ਕੋਲ ਆਉਂਦਾ ਉਹਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਆਪਣੀ ਗੱਲ ਜਿਹੜੀ ਉਹਨਾਂ ਦੇ ਮਨ ਨੂੰ ਭਾਉਂਦੀ ਹੈ ਉਹੀ ਦ੍ਰਿੜ ਕਰਾਉਂਦੇ ਹਨ।
ਸੇਵਕ ਕੀਨਸ ਦੇਸ਼ ਅਸ਼ੇਸ਼,
ਉਹਨਾਂ ਨੇ ਵਿਸ਼ੇਸ਼ ਕਰਕੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਣਾ ਸੇਵਕ ਬਣਾ ਲਿਆ, ਆਪਣੇ ਗੁਲਾਮ ਬਣਾ ਲਿਆ, ਬੜੇ ਲੋਕ ਉਹਨਾਂ ਦੇ ਸੇਵਕ ਤੇ ਸਿੱਖ ਬਣ ਗਏ ਨੇ।
ਅਬ ਤਿਸ ਕੋ ਨਿਜ ਨਿਕਟੇ ਆਕਾਰੋ,
ਇਹ ਬਾਦਸ਼ਾਹ ਸਲਾਮਤ ਹੁਣ ਸਾਡੀ ਇਹ ਵਿਚਾਰ ਹੈ ਕਿ ਤੂੰ ਉਹਨੂੰ ਹੁਣ ਆਪਣੇ ਕੋਲ ਬੁਲਾ, ਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੇ ਕੋਲ ਬੁਲਾ, ਜਿਹੜਾ ਏਡਾ ਵੱਡਾ ਕਰਾਮਾਤੀ ਤੇ ਅਜਮਤੀ ਹੈ, ਜਿਹਨੇ ਪਹਿਲਾਂ ਤੇਰਾ ਵਿਰੋਧ ਵੀ ਕੀਤਾ, ਉਹਨਾਂ ਨੂੰ ਤੂੰ ਹੁਣ ਇਸ ਵਕਤ ਆਪਣੇ ਕੋਲ ਬੁਲਾਣਾ ਕਰ।
ਕਰਾਮਾਤ ਕੋ ਲੈਣੀ ਉਚਾਰੋ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਕਰਾਮਾਤ ਵੇਖ, ਕਿ ਉਹਨਾਂ ਕੋਲ ਕਰਾਮਾਤ ਹੈ, ਕਿਉਂਕਿ ਬਾਦਸ਼ਾਹ ਤੂੰ ਕਰਾਮਾਤ ਵੇਖਣ ਦਾ ਸ਼ੌਕੀਨ ਹੈ। ਔਰੰਗਜ਼ੇਬ ਜਿਹੜਾ ਸੀ ਨਾ, ਇਹ ਕਰਾਮਾਤ ਵੇਖਣ ਦਾ ਬੜਾ ਸ਼ੌਕ ਰੱਖਦਾ ਸੀ, ਤੇ ਕਹਿੰਦੇ ਤੇਰੇ ਮਨ ਚ ਸ਼ੌਕ ਵੀ ਹੈ, ਤੇ ਗੁਰੂ ਹਰਿਰਾਏ ਸਾਹਿਬ ਨੂੰ ਇੱਥੇ ਬੁਲਾ ਆਪਣੇ ਦਰਬਾਰ ਵਿੱਚ, ਤੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਕੋਲੋਂ ਕਰਾਮਾਤ ਵੇਖ।
ਜੋ ਕੁਛ ਕਹੋ ਸੋ ਦੇ ਦਿਖਰਾਏ,
ਜੋ ਕੁਝ ਵੀ ਉਹਨਾਂ ਨੂੰ ਕਹੇਗਾ ਗੁਰੂ ਹਰਿਰਾਏ ਜੀ, ਤੈਨੂੰ ਉਹੀ ਕੁਝ ਵਿਖਾਉਣਗੇ, ਉਹਨਾਂ ਨੂੰ ਵਿਖਾਣਾ ਪਏਗਾ, ਕਿਉਂਕਿ ਤੂੰ ਬਾਦਸ਼ਾਹ ਹੈ, ਉਹ ਤੇਰੇ ਦੇਸ਼ ਵਿੱਚ ਰਹਿੰਦੇ ਨੇ, ਤੇਰੀ ਪਰਜਾ ਰੂਪ ਨੇ, ਇਸ ਕਰਕੇ ਤੂੰ ਜੋ ਕਹੇਗਾ ਉਹਨਾਂ ਨੂੰ ਉਸੇ ਤਰ੍ਹਾਂ ਕਰਕੇ ਵਿਖਾਉਣਾ ਪਏਗਾ।
ਹਰ ਕਿਉ ਪਾਵੋ ਅਚਰਜ ਪਾਏ,
ਔਰ ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੇਖ, ਨਾਲੇ ਖੁਸ਼ ਹੋ, ਮਨ ਨੂੰ ਖੇੜੇ ਵਿੱਚ ਕਰ ਤੇ ਮਨੋਰੰਜਨ ਕਰ ਆਪਣੇ ਮਨ ਦਾ ਉਹਨਾਂ ਦੀਆਂ ਕਰਾਮਾਤਾਂ ਆਜ਼ਮਤਾਂ ਵੇਖ ਕੇ।
ਨਾਏ ਤਾਂ ਸ਼ਰਾਬ ਵਿਖੇ ਲੈ ਆਵੋ,
ਤੇ ਜੇ ਗੁਰੂ ਹਰਿਰਾਏ ਸਾਹਿਬ ਕਰਾਮਾਤ ਨਾ ਵਿਖਾਉਣ ਤੇ ਫਿਰ ਉਹਨਾਂ ਨੂੰ ਆਪਣੀ ਸ਼ਰ੍ਹਾਂ ਵਿੱਚ ਲੈ ਆਵੀਂ, ਉਹਨਾਂ ਨੂੰ ਇਸਲਾਮ ਧਰਮ ਦੇ ਵਿੱਚ ਧਾਰਨ ਕਰਾ ਕੇ ਇਸਲਾਮ ਦਾ ਧਾਰਨ ਕਰਾ ਲਵੀ।
ਬੰਚਤ ਦੇ ਮਨੋਰਥ ਪਾਵੋ,
ਜੇ ਗੁਰੂ ਹਰਿਰਾਏ ਸਾਹਿਬ ਇਸਲਾਮ ਕਬੂਲ ਕਰ ਲੈਣਗੇ ਤੇ ਬਾਦਸ਼ਾਹ ਤੇਰੇ ਮਨ ਚ ਤੈਨੂੰ ਜੋ ਬਾਂਛਾ ਹੋਵੇਗੀ ਪੂਰੀ ਹੋ ਜਾਏਗੀ, ਜੋ ਤੂੰ ਚਾਹੁੰਦਾ ਉਹ ਪੂਰਾ ਹੋ ਜਾਏਗਾ।
ਹਿੰਦੂਆਂ ਕੇ ਅਲੰਬ ਬੱਡ ਪਾਰੇ,
ਸਾਰੇ ਹਿੰਦੂ ਧਰਮ ਦੇ ਉਹ ਅਲੰਬ ਨੇ, ਗੁਰੂ ਹਰਿਰਾਏ ਸਾਹਿਬ ਹਿੰਦੂ ਧਰਮ ਦੇ ਆਸਰਾ ਹਨ।
ਇਸ ਬਿਨ ਸੇ ਹੋਏ ਤੁਰਕ ਸੁਖਾਰੇ,
ਜੇ ਗੁਰੂ ਹਰਿਰਾਏ ਸਾਹਿਬ ਨੂੰ ਆਪਾਂ ਮੁਸਲਮਾਨ ਬਣਾ ਲਵਾਂਗੇ ਤੇ ਬਾਕੀ ਸਾਰੇ ਹਿੰਦੂ ਵੀ ਮੁਸਲਮਾਨ ਬਣਨ ਤੋਂ ਦੇਰੀ ਨਹੀਂ ਲਾਣਗੇ, ਲੱਖਾਂ ਦੀ ਗਿਣਤੀ ਚ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਉਹ ਸਾਰੇ ਮੁਸਲਮਾਨ ਬਣ ਜਾਣਗੇ।
ਲੱਖੋਂ ਇਨਕੇ ਕਹੇ ਮਜਾਰ,
ਲੱਖਾਂ ਲੋਕ ਨੇ ਜਿਹੜੇ ਗੁਰੂ ਹਰਿਰਾਏ ਸਾਹਿਬ ਦੇ ਕਹਿਣੇ ਚ ਚੱਲਦੇ ਨੇ, ਉਹਨਾਂ ਦੇ ਹੁਕਮ ਵਿੱਚ ਚੱਲਦੇ ਨੇ।
ਜਿਵੇਂ ਕਹਿਤ ਕਰਤ ਤਿਮਕਾਰ,
ਜਿਵੇਂ ਇਹ ਕਹਿੰਦੇ ਨੇ ਉਸੇ ਤਰ੍ਹਾਂ ਉਹ ਕਰਦੇ ਨੇ, ਲੋਕ ਇਹਨਾਂ ਦੇ ਹੁਕਮ ਚ ਇਹਨਾਂ ਦੀ ਆਗਿਆ ਵਿੱਚ ਚੱਲਦੇ ਨੇ।
ਦੀਨ ਲੈਣ ਕਹੋ ਇਹ ਉਪਦੇਸ਼ੇ,
ਕਿਉਂਕਿ ਉਹਨਾਂ ਦੇ ਨਾਲ ਹੀ ਦੇਣ ਲੈਣ ਦਾ ਉਪਦੇਸ਼ ਕਰਦੇ ਹਨ।
ਆਏ ਸ਼ਰਾ ਮੈਂ ਹਿੰਦੂ ਅਸ਼ੇਸ਼ੇ,
ਜੇ ਤੁਸੀਂ ਇਹਨਾਂ ਨੂੰ ਮੁਸਲਮਾਨ ਬਣਾ ਲੋ ਤੇ ਫਿਰ ਇਹ ਵੀ ਸ਼ਰ੍ਹਾਂ ਵਿੱਚ ਆ ਜਾਣਗੇ, ਇਹਨਾਂ ਨੂੰ ਸ਼ਰ੍ਹਾਂ ਵਿੱਚ ਬੁਲਾ ਲਵੋਗੇ ਤੇ ਜਿੰਨੇ ਹਿੰਦੂ ਨੇ ਉਹ ਵੀ ਸ਼ਰ੍ਹਾਂ ਵਿੱਚ ਆ ਜਾਣਗੇ।
ਆਪਣੇ ਆਪ ਕੋ ਗੁਰੂ ਕਹਾਵੇ,
ਕਿਉਂਕਿ ਆਪਣੇ ਆਪ ਨੂੰ ਨਾ ਸਾਰਿਆਂ ਦਾ ਗੁਰੂ ਕਹਾਉਂਦੇ ਨੇ, ਇਹ ਆਪਣੇ ਆਪ ਨੂੰ ਉਹਨਾਂ ਦਾ ਗੁਰੂ ਕਹਾ ਕੇ ਉਪਦੇਸ਼ ਦਿੰਦੇ ਨੇ।
ਸਭ ਇਨ ਤੇ ਨਿਜ ਚਰਨ ਪੁਜਾਵੇ,
ਔਰ ਸਾਰੇ ਲੋਕਾਂ ਕੋਲੋਂ ਆਪਣੇ ਚਰਨ ਪੁਜਾਉਂਦੇ ਨੇ, ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋ ਕੇ ਗੁਰੂ ਹਰਿਰਾਏ ਸਾਹਿਬ ਦੇ ਚਰਨ ਪੂਜਦੇ ਹਨ।
ਰਾਹੋ ਸ਼ਰਾ ਇਹ ਮਾਨੇ ਜਬੇ,
ਜਦੋਂ ਇਹ ਸ਼ਰਾ ਦਾ ਰਾਹ ਮੰਨ ਲੈਣਗੇ ਗੁਰੂ ਹਰਿਰਾਏ ਸਾਹਿਬ, ਸਾਡੀ ਸ਼ਰ੍ਹਾਂ ਨੂੰ ਕਬੂਲ ਕਰ ਲੈਣਗੇ।
ਬਿਨਾਂ ਕਹੇ ਤੁਰਕ ਸੋ ਹੋਏ ਸਭੈ,
ਬਿਨਾਂ ਕਹਿਣ ਤੋਂ ਹਜ਼ਾਰਾਂ ਲੋਕ ਮੁਸਲਮਾਨ ਬਣ ਜਾਣਗੇ ਬਾਦਸ਼ਾਹ। ਇਹ ਬੜੀ ਵੱਡੀ ਖੇਡ ਬਣੇਗੀ ਕਿ ਜੇ ਗੁਰੂ ਹਰਿਰਾਏ ਸਾਹਿਬ ਆ ਗਏ ਆਪਣੀ ਸ਼ਰ੍ਹਾਂ ਵਿੱਚ, ਉਹਨਾਂ ਨੂੰ ਵੇਖ ਕੇ ਹਜ਼ਾਰਾਂ ਲੋਕ ਲੱਖਾਂ ਲੋਕ ਜਿਨ੍ਹਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ, ਉਹ ਆਪਣੇ ਆਪ ਹੀ ਸਾਡੀ ਸ਼ਰ੍ਹਾਂ ਵਿੱਚ ਆ ਜਾਣਗੇ।
ਦੋ ਮੈਂ ਭਲੀ ਬਾਤ ਇੱਕੋ,
ਇਹਨਾਂ ਦੋਹਾਂ ਵਿੱਚੋਂ ਇੱਕ ਭਲੀ ਗੱਲ ਹੋ ਜਾਏਗੀ, ਜਾਂ ਤਾਂ ਉਹਨਾਂ ਕੋਲੋਂ ਕਰਾਮਾਤ ਵੇਖ ਲੈ, ਕਰਾਮਾਤ ਵੇਖ ਕੇ ਤੂੰ ਖੁਸ਼ ਹੋ ਜਾਏਗਾ, ਜੇ ਕਰਾਮਾਤ ਨਾ ਵਿਖਾਣਗੇ ਤੇ ਦੂਜਾ ਪੱਖ ਉਹ ਵੀ ਆਪਣੇ ਫਲੇ ਦਾ ਫਾਇਦੇ ਦਾ ਹੈ।
ਅਜਮਤ ਕਹੇ ਦੇ ਗੇ ਸੋਏ,
ਤੇ ਜੇ ਉਹਨਾਂ ਨੂੰ ਤੂੰ ਅਜਮਤ ਵਿਖਾਣ ਵਾਸਤੇ ਕਹੇਗਾ ਤੇ ਉਹ ਆਪਣੀ ਅਜਮਤ ਕਰਾਮਾਤ ਤੈਨੂੰ ਦੇ ਕੇ ਵਿਖਾ ਦੇਣ।
ਕੀਤੀ ਬਿਦਨ ਅਨ ਬਨ ਬਨਵਾਵੋ,
ਉਹਨਾਂ ਕੋਲੋਂ ਜਿਹੜੇ ਅਨ ਬਣੇ ਕੰਮ ਨੇ ਉਹ ਬਣਵਾਵਾਂਗੇ, ਜੇ ਕਹਿਣਗੇ ਨਾ ਵੀ ਉਹ ਕਰਾਮਾਤੀ ਨੇ ਗੁਰੂ ਤੇ ਆ ਜਾਣ ਕੋਈ ਗੱਲ ਨਹੀਂ, ਉਹਨਾਂ ਕੋਲੋਂ ਅਨ ਬਣੇ ਕੰਮ ਬਣਾਵਾਂਗੇ, ਉਹਨਾਂ ਨੂੰ ਕਹਾਂਗੇ ਵੀ ਸਾਡਾ ਆਹ ਕੰਮ ਜਿਹੜਾ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਕਰੋ, ਜੇ ਉਹਨਾਂ ਚ ਕੋਈ ਕਰਾਮਾਤ ਹੋਵੇਗੀ ਤੇ ਉਹ ਅਨ ਬਣੇ ਕੰਮ ਵੀ ਸਾਡੇ ਬਣਾਉਣਗੇ।
ਅਦਭੁਤ ਦੇਖੋ ਉਰ ਹਰ ਖਾਵੋ।
ਅਦਭੁਤ ਕੰਮ ਵੇਖ ਕੇ ਜਿਹੜੇ ਉਹ ਕਰਕੇ ਵਿਖਾਉਣਗੇ, ਉਹ ਵੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ, ਨਾਲੇ ਖੁਸ਼ ਵੀ ਹੋਵੋਗੇ। ਬਾਦਸ਼ਾਹ ਤੇਰਾ ਵੀ ਮਨ ਪਰਚ ਜਾਏਗਾ ਕਰਾਮਾਤਾਂ ਵੇਖ ਕੇ।
ਨਾਏ ਤਾਲਪ ਜਤਨ ਤੇ ਸਾਰੇ,
ਜੇ ਉਹ ਕਰਾਮਾਤ ਨਾ ਵਿਖਾਣਗੇ ਤੇ ਸਾਡਾ ਥੋੜਾ ਜਿਹਾ ਯਤਨ ਕਰਨ ਦੀ ਦੇਰ ਹੈ। ਥੋੜੇ ਯਤਨ ਦੇ ਨਾਲ ਹੀ ਬਹੁਤ ਸਾਰੇ ਹਿੰਦੂ, ਬਹੁਤ ਸਾਰੇ ਸਿੱਖਾਂ ਨੂੰ ਅਸੀਂ ਆਪਣੇ ਧਰਮ ਚ ਲੈ ਆਵਾਂਗੇ।
ਹਿੰਦੂ ਤੁਰਕ ਬਣੇ ਇੱਕ ਬਾਰੇ,
ਇੱਕੋ ਵੇਰੀ ਥੋੜੇ ਜੇ ਯਤਨ ਨਾਲ ਲੱਖਾਂ ਹਿੰਦੂ ਮੁਸਲਮਾਨ ਬਣ ਜਾਣਗੇ।
ਇਸ ਤੇ ਨੀਕੀ ਬਾਤ ਨਾ ਹੋਰ,
ਇਹਦੇ ਤੋਂ ਤਾਂ ਚੰਗੀ ਗੱਲ ਹੋਰ ਕੋਈ ਹੈ ਹੀ ਨਹੀਂ। ਇਹ ਤਾਂ ਬੜੀ ਵਧੀਆ ਗੱਲ ਹੈ ਬਾਦਸ਼ਾਹ ਜੇ ਬਣ ਜਾਵੇ।
ਪਠੋ ਹਕਾਰਨ ਹੈ ਜਿਸ ਠੋਰ,
ਬੁਲਾਓ ਗੁਰੂ ਇਸ ਵੇਲੇ ਜਿੱਥੇ ਵੀ ਹੈ, ਉਹ ਇਸ ਵੇਲੇ ਜਿੱਥੇ ਵੀ ਹੈਣ ਉਹਨਾਂ ਨੂੰ ਸੱਦਾ ਭੇਜੋ, ਉਹਨਾਂ ਨੂੰ ਆਪਣੇ ਕੋਲ ਬੁਲਾਓ।
ਵਸਤ ਜੋ ਆਪਣੇ ਹੱਥ ਨਾ ਆਵੇ,
ਜਿਹੜੀ ਵਸਤੂ ਸਾਡੇ ਹੱਥ ਨਹੀਂ ਆਉਂਦੀ, ਜਿਹੜੀ ਚੀਜ਼ ਸਾਨੂੰ ਨਹੀਂ ਪ੍ਰਾਪਤ ਹੋ ਰਹੀ,
ਤੈ ਕਹਿ ਦੇਵੋ ਤੁਰਤ ਮੰਗਾਵੇ।
ਉਹਨਾਂ ਨੂੰ ਕਵਾਂਗੇ ਆਪਾਂ ਬੁਲਾ ਕੇ ਵੀ ਤੁਸੀਂ ਆਪਣੀ ਕਰਾਮਾਤ ਨਾਲ ਸਾਨੂੰ ਆਹ ਚੀਜ਼ ਦਵਾਓ, ਇਹ ਸਾਨੂੰ ਮਿਲ ਨਹੀਂ ਰਹੀ, ਤੇ ਉਹਨਾਂ ਕੋਲੋਂ ਉਹਨਾਂ ਦੀ ਕਰਾਮਾਤ ਦੇ ਨਾਲ ਉਹ ਚੀਜ਼ਾਂ ਅਸੀਂ ਮੰਗਾਵਾਂਗੇ, ਪ੍ਰਾਪਤ ਕਰਾਂਗੇ।
ਜਬ ਕੁਛ ਸੁਧ ਕਿਸ ਬਿਦ ਤੇ ਲੀਨੀ,
ਜਦੋਂ ਉਹਨਾਂ ਕੋਲੋਂ ਸਾਨੂੰ ਕਿਸੇ ਪ੍ਰਕਾਰ ਦੀ ਸੁਧ ਮਿਲੇਗੀ।
ਅਬ ਤੁਮ ਕਹੋ ਕਰੇ ਸੋ ਦੀਨੀ,
ਤੇ ਤੁਸੀਂ ਉਹੀ ਕੁਝ ਕਹਿ ਦੇਣਾ ਉਹਨਾਂ ਨੂੰ ਬੁਲਾ ਕੇ, ਜਦੋਂ ਕਿਸੇ ਚੀਜ਼ ਦੀ ਖਬਰ ਹੋਵੇਗੀ ਆਪਾਂ ਕਹਾਂਗੇ ਜੀ ਸਾਨੂੰ ਆਹ ਮੰਗਾ ਕੇ ਦਿਓ, ਉਹ ਸਾਡੀ ਗੱਲ ਮੰਨ ਕੇ ਆਪਣੀ ਕਰਾਮਾਤ ਨਾਲ ਸਾਨੂੰ ਉਹੀ ਕੁਝ ਹੀ ਮੰਗਾ ਕੇ ਦੇਣਗੇ।
ਇਮ ਕਾਜੀ ਮੁੱਲਾ ਉਲਮਾਓ,
ਏਦਾਂ ਇਹ ਜਿਹੜੇ ਕਾਜੀ ਮੁੱਲਾ ਤੇ ਉਲਮਾਓ ਸਨ,
ਕਹਿ ਕਹਿ ਬੋ ਬਿਦ ਬਾਕ ਪ੍ਰਭਾਓ,
ਏਦਾਂ ਬੜੇ ਪ੍ਰਭਾਵ ਪਾਉਣ ਵਾਲੇ ਬੋਲ 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 ਕੇ,
ਭਲੇ ਪ੍ਰਬੋਧੈ ਲਾਭ ਦਿਖਾਵੇ।
ਔਰੰਗਜ਼ੇਬ ਨੂੰ ਪ੍ਰਬੋਧ ਦੇ ਨੇ, ਉਹਨੂੰ ਲਾਭ ਵਿਖਾਉਂਦੇ, ਕਹਿੰਦੇ ਬਾਦਸ਼ਾਹ ਇਹਦੇ ਚ ਬੜਾ ਲਾਭ ਹੈ, ਇਹ ਕੰਮ ਪਿੱਛੇ ਨਾ ਹਟੀ ਜਿੱਥੇ ਇੰਨੇ ਕੰਮ ਕਰ ਰਿਹਾ ਉੱਥੇ ਆਹ ਕੰਮ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ। ਕਹਿੰਦੇ ਔਰੰਗਜ਼ੇਬ ਨੂੰ ਪ੍ਰਭਾਵ ਪਾ ਪਾ ਕੇ ਏਦਾਂ ਦੀਆਂ ਗੱਲਾਂ ਸਿਖਾਉਂਦੇ ਨੇ ਕਾਜੀ ਮੁਲਾਣੇ।
ਫਲੇ ਮਨੋਰਥ ਤੋਏ ਜਨਾਵੇ,
ਕਹਿੰਦੇ ਬਾਦਸ਼ਾਹ ਤੇਰਾ ਮਨੋਰਥ ਫਲ ਜਾਏਗਾ, ਉਹਨੂੰ ਜਣਾਉਂਦੇ ਨੇ, ਕਹਿੰਦੇ ਬਾਦਸ਼ਾਹ ਤੂੰ ਚਾਹੁੰਦਾ ਨਾ ਕਿ ਸਾਰੇ ਹਿੰਦੁਸਤਾਨ ਵਿੱਚ ਇੱਕੋ ਧਰਮ ਹੋਵੇ ਇਸਲਾਮ, ਤੇ ਫਿਰ ਆਹ ਕੰਮ ਕਰ, ਪਹਿਲਾਂ ਗੁਰੂ ਹਰਰਾਏ ਸਾਹਿਬ ਨੂੰ ਬੁਲਾ ਇੱਥੇ, ਉਹ ਇੱਥੇ ਆਉਣਗੇ ਤੇ ਆਪਣਾ ਤੇਰਾ ਮਨੋਰਥ ਫਲੀ ਭੂਤ ਹੋ ਜਾਏਗਾ।
ਅਜਮਤ ਸੋਵੇਂ ਭਰਪੂਰ,
ਫਿਰ ਜੇ ਉਹ ਨਾ ਵੀ ਬਣਨ ਮੁਸਲਮਾਨ ਤੇ ਕਰਾਮਾਤ ਤਾਂ ਵਿਖਾਉਣਗੇ ਨਾ ਫਿਰ, ਤੇ ਜੇ ਕਰਾਮਾਤ ਅਜਮਤ ਵਿਖਾਉਣਗੇ ਤੇ ਉਹਨਾਂ ਦੀ ਕਰਾਮਾਤ ਨਾਲ ਜੋ ਮਰਜ਼ੀ ਕਰਾ ਲਵੀ, ਜੋ ਮਰਜ਼ੀ ਬਣਾ ਲਵੀ, ਤੇਰੀ ਜੋ ਇੱਛਾ ਹੋਵੇਗੀ ਉਹਨਾਂ ਨੂੰ ਕਰਨਾ ਪਏਗਾ।
ਕਿਦੋਂ ਪੁਰਖ ਸਾਹਿਬ ਸ਼ਾਹੂਰ,
ਜਾਂ ਫਿਰ ਕੋਈ ਸਾਹਿਬ ਸ਼ਹੂਰ ਹੋਵੇ, ਭਾਵ ਕੋਈ ਅਕਲਮੰਦ ਸਾਹਿਬ ਸਹੂਰ ਹੋਵੇ।
ਕਿਦੋਂ ਇਲਮ ਕੋ ਲੈ ਉਲਮਾਓ,
ਜਾਂ ਫਿਰ ਕੋਈ ਇਲਮ ਦਾ ਉਲਮਾਓ ਹੋਵੇ।
ਕਹਿ ਖੁਦਾਏ ਕੋ ਸਮਗ ਜਨਾਓ,
ਜਾਂ ਫਿਰ ਉਹ ਖੁਦਾ ਦੇ ਰਸਤੇ ਨੂੰ ਜਨਾਣ ਵਾਲਾ ਹੋਵੇ।
ਸ਼ਾਹ ਆਪ ਤੁਮ ਦਾਨਿਸ਼ਵੰਦ,
ਇਹਨਾਂ ਵਿੱਚੋਂ ਕੋਈ ਵੀ ਹੋਵੇ, ਹੇ ਬਾਦਸ਼ਾਹ ਤੂੰ ਦਾਨਿਸ਼ਵੰਦ ਹੈ, ਤੂੰ ਬੜਾ ਸਿਆਣਾ ਸੂਝਵਾਨ ਤੇ ਅਕਲਮੰਦ ਹੈ।
ਸਭ ਕੋ ਸਮਝੋ ਮਗਜ ਬਿਲੰਦ,
ਤੂੰ ਸਾਰਿਆਂ ਦਾ ਮਗਜ ਬੁੱਝ ਲੈਣਾ, ਮਗਜ ਵਿੱਚ ਸਾਰਿਆਂ ਦੇ ਦਿਮਾਗ ਨੂੰ ਤੂੰ ਪੜ੍ਹ ਲੈਣਾ ਕਿ ਕਿਹੜਾ ਬੰਦਾ ਇਲਮ ਨੂੰ ਜਾਣਨ ਵਾਲਾ ਹੈ, ਕਿਹੜਾ ਬੰਦਾ ਅਕਲਮੰਦ ਹੈ, ਕਿਹੜਾ ਕਰਾਮਾਤੀ ਹੈ, ਕਿਹੜਾ ਖੁਦਾ ਦਾ ਰਸਤਾ ਦੱਸਣ ਵਾਲਾ ਹੈ। ਬਾਦਸ਼ਾਹ ਤੇਰੇ ਕੋਲ ਤਾਂ ਪਾਰਖੂ ਦਿਮਾਗ ਹੈ, ਤੂੰ ਕੱਲੇ ਕੱਲੇ ਦੀ ਪਰਖ ਕਰ ਲੈਣਾ, ਜੇ ਗੁਰੂ ਹਰਰਾਏ ਸਾਹਿਬ ਤੇਰੇ ਕੋਲ ਆਉਣਗੇ ਤੇ ਉਹਨਾਂ ਦੀ ਵੀ ਪਰਖ ਕਰਕੇ ਵੇਖੀ ਵੀ ਉਹ ਕੌਣ ਨੇ। ਤੇਰੇ ਕੋਲ ਪਾਰਖੂ ਦਿਮਾਗ ਹੈ, ਤੂੰ ਦਾਨਿਸ਼ਵੰਦ ਹੈ, ਤੂੰ ਸਾਰਿਆਂ ਦੇ ਮਗਜ਼ ਨੂੰ ਚੰਗੀ ਤਰ੍ਹਾਂ ਸਮਝ ਲੈਣਾ।
ਤਉ ਹਮੇ ਕਹਿ ਬੋ ਇਮ ਬਣੇ,
ਬਾਦਸ਼ਾਹ ਹਾਲਾਂਕਿ ਤੈਨੂੰ ਕਹਿਣ ਦੀ ਲੋੜ ਨੀ, ਫਿਰ ਜਦੋਂ ਕਹਿ ਕੇ ਹਟ ਗਏ ਨਾ, ਕਹਿੰਦੇ ਬਾਦਸ਼ਾਹ ਫਿਰ ਹੋਰ ਚਿਕਣੀਆਂ ਚੋਪੜੀਆਂ ਗੱਲਾਂ ਸੁਣਾਉਂਦੇ, ਕਹਿੰਦੇ ਬਾਦਸ਼ਾਹ ਹਾਲਾਂਕਿ ਤੈਨੂੰ ਕਹਿਣ ਦੀ ਲੋੜ ਨੀ, ਤੂੰ ਆਪ ਹੀ ਸਮਝਦਾਰ ਹੈ, ਪਰ ਫਿਰ ਵੀ ਅਸੀਂ ਤੈਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਤੈਨੂੰ ਬੇਨਤੀ ਕਰੀਏ। ਹਾਲਾਂਕਿ ਇਹ ਗੱਲ ਤਾਂ ਤੇਰੇ ਦਿਮਾਗ ਚ ਪਹਿਲਾਂ ਹੀ ਆ ਗਈ ਹੋਵੇਗੀ ਗੁਰੂ ਹਰਰਾਏ ਸਾਹਿਬ ਨੂੰ ਇੱਥੇ ਬੁਲਾਉਣ ਵਾਲੀ, ਪਰ ਅਸੀਂ ਫਿਰ ਵੀ ਤੈਨੂੰ ਬੇਨਤੀ ਕਰਕੇ ਕਹਿ ਰਹੇ ਹਾਂ, ਨਾਲੇ ਬਚਣਾ ਵੀ ਚਾਹੁੰਦੇ ਨੇ, ਵੀ ਬਾਦਸ਼ਾਹ ਇਹ ਤਾਂ ਤੇਰਾ ਆਪਣਾ ਨਿਰਣਾ ਸਾਡਾ ਨਹੀਂ। ਆਪਣੇ ਮਨ ਦਾ ਨਿਰਣਾ ਬਾਦਸ਼ਾਹ ਤੇ ਠੋਸ ਰਹੇ ਨੇ ਵੀ ਤੇਰੇ ਮਨ ਦਾ ਇਹ ਨਿਰਣਾ, ਹਾਲਾਂਕਿ ਤੈਨੂੰ ਪਤਾ ਹੋਣਾ ਇਸ ਗੱਲ ਦਾ, ਪਰ ਬਾਦਸ਼ਾਹ ਫਿਰ ਵੀ ਅਸੀਂ ਤੈਨੂੰ ਬੇਨਤੀ ਕਰ ਰਹੇ ਹਾਂ, ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਤੇਰੇ ਉਮਰਾਓ ਹਾਂ, ਅਸੀਂ ਤੇਰੇ ਸਲਾਹਕਾਰ ਹਾਂ, ਸਾਡਾ ਫਰਜ਼ ਬਣਦਾ ਤੈਨੂੰ ਇਹ ਗੱਲ ਦੱਸਣੀ।
ਜਿਸ ਤੇ ਪ੍ਰਾਪਤ ਹੋਏ ਹਿਤ ਸਨ,
ਜਿਹਦੇ ਨਾਲ ਤੇਰਾ ਹਿਤ ਹੋਵੇ, ਤੇਰਾ ਭਲਾ ਹੋਵੇ।
ਇੱਕ ਤੋਂ ਪਾਛਲ ਬੈਰ ਸੰਭਾਰੋ,
ਬਾਦਸ਼ਾਹ ਇੱਕ ਤਾਂ ਤੂੰ ਆਪਣਾ ਪੁਰਾਣਾ ਵੈਰ ਸੰਭਾਲ, ਕਿਉਂਕਿ ਤੇਰੇ ਪਿਤਾ ਦੇ ਨਾਲ ਉਹਨਾਂ ਨੇ ਵਧੀਕੀਆਂ ਕੀਤੀਆਂ ਨੇ, ਬੜੇ ਬੜੇ ਸਾਡੇ ਉਮਰਾਵ ਗੁਰੂ ਹਰਗੋਬਿੰਦ ਸਾਹਿਬ ਨੇ ਮਾਰੇ ਨੇ।
ਅਜਮਤ ਬਹੁਤ ਪ੍ਰਕਾਰ ਨੇ ਆਰੋ,
ਫਿਰ ਉਹਨਾਂ ਨੂੰ ਇੱਥੇ ਬੁਲਾ ਤੇ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦੀਆਂ ਅਜ਼ਮਤਾਂ ਵੇਖ, ਉਹਨਾਂ ਦੀਆਂ ਕਰਾਮਾਤਾਂ ਵੇਖ।
ਜੇ ਨਾ ਹੋਏ ਤਾਂ ਮੁਸ਼ਕਲ ਕਰੋ,
ਤੇ ਜੇ ਉਹਨਾਂ ਕੋਲ ਕਰਾਮਾਤ ਨਾ ਹੋਵੇ ਫਿਰ ਉਹਨਾਂ ਦਾ ਜੀਵਣਾ ਮੁਸ਼ਕਲ ਕਰ ਦੇ।
ਤਿੰਨ ਕੋ ਧਰਮ ਜ਼ੋਰ ਤੇ ਹਰੋ,
ਉਹਨਾਂ ਦਾ ਜਿਹੜਾ ਧਰਮ ਹੈ ਜ਼ੋਰ ਦੇ ਨਾਲ ਹਰ ਲਵੀ, ਆਪਣੇ ਜ਼ੋਰ ਨਾਲ ਉਹਨਾਂ ਦੇ ਧਰਮ ਦਾ ਤਿਆਗ ਕਰਵਾ ਦੇਈ।
ਸੁਨਤ ਸ਼ਾਹ ਕੇ ਮਨ ਮੈਂ ਪਾਈ,
ਇਹਦਾ ਔਰੰਗਜ਼ੇਬ ਨੇ ਜਦੋਂ ਇਹ ਗੱਲਾਂ ਸੁਣੀਆਂ, ਸੁਣ ਕੇ ਇਹਦੇ ਮਨ ਨੂੰ ਚੰਗੀਆਂ ਲੱਗੀਆਂ।
ਮਿਲ ਮੂਡਨ ਸੋ ਬਾਤ ਬਤਾਈ,
ਉਹਨਾਂ ਮੂਰਖਾਂ ਨੇ ਮਿਲ ਕੇ ਜਿਹੜੀਆਂ ਗੱਲਾਂ ਸਿਖਾਈਆਂ ਔਰੰਗਜ਼ੇਬ ਨੂੰ, ਇਹਨੂੰ ਵੀ ਇਹ ਗੱਲਾਂ ਚੰਗੀਆਂ ਲੱਗੀਆਂ, ਉਹਨਾਂ ਦੀਆਂ ਸੁਣਾਈਆਂ ਹੋਈਆਂ।
ਰਾਜ ਤੇਜ ਮੇਰੋ ਹੋਏ ਹਾਨੀ,
ਮੂਰਖ ਇਹ ਨੀ ਸਮਝਦਾ ਔਰੰਗਜ਼ੇਬ ਕਿ ਜੇ ਮੈਂ ਗੁਰੂ ਘਰ ਨਾਲ ਵਿਰੋਧ ਕਰਾਂਗਾ ਤੇ ਮੇਰਾ ਰਾਜ ਭਾਗ ਨਸ਼ਟ ਹੋ ਜਾਏਗਾ, ਇਸ ਗੱਲ ਦਾ ਇਹਨੂੰ ਖਿਆਲ ਕੋਈ ਨਹੀਂ ਕਿ ਜੇ ਮੈਂ ਗੁਰੂ ਘਰ ਦੇ ਨਾਲ ਵੈਰ ਰੱਖਾਂਗਾ ਤੇ ਮੇਰਾ ਰਾਜ ਭਾਗ ਨਸ਼ਟ ਹੋਵੇਗਾ।
ਮੂਰਖ ਨੇ ਇਹ ਬਾਤ ਨਾ ਜਾਣੀ,
ਮੂਰਖ ਨੁਰੰਗੇ ਨੇ ਇਹ ਗੱਲ ਨਹੀਂ ਜਾਣੀ, ਇਹ ਗੱਲ ਨਹੀਂ ਸਮਝੀ।
ਸਾਹਿਬ ਕਰਾਮਾਤ ਜੇ ਨਰ,
ਜਿਹੜੇ ਕਰਾਮਾਤ ਦੇ ਮਾਲਕ ਹਨ ਗੁਰੂ ਹਰ ਰਾਏ ਸਾਹਿਬ ਜੀ,
ਚਿਤ ਬਾਚਨ ਕੋ ਤਤ ਛਿਨ ਕਰ,
ਉਹ ਤਾਂ ਜੋ ਚਾਹਣ ਕਰ ਸਕਦੇ ਨੇ, ਜੋ ਚਾਹਣ ਬਣਾ ਸਕਦੇ ਨੇ।
ਤਿੰਨ ਸੋ ਬਨੇ ਬੇਨਤੀ ਕਰਨੀ,
ਔਰੰਗਜ਼ੇਬ ਨੂੰ ਤੇ ਚਾਹੀਦਾ ਸੀ ਵੀ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦਾ, ਜਿਹੜੇ ਸਾਹਿਬ ਨੇ ਕਰਾਮਾਤ ਦੇ ਮਾਲਕ ਨੇ ਜੋ ਚਾਹੇ ਮਰਜ਼ੀ ਬਣਾ ਸਕਦੇ ਨੇ, ਉਹਨਾਂ ਅੱਗੇ ਤਾਂ ਇਹਨੂੰ ਬੇਨਤੀ ਕਰਨੀ ਚਾਹੀਦੀ ਹੈ।
ਹਲਤ ਪਲਤ ਸੁਖ ਦਾ ਇਮ ਬਰਨੀ,
ਉਹਨਾਂ ਅੱਗੇ ਬੇਨਤੀ ਕਰੇਗਾ ਤੇ ਇਹਦਾ ਲੋਕ ਪ੍ਰਲੋਕ ਵੀ ਸਵਾਰ ਸਕਦੇ ਨੇ, ਪਰ ਉਸ ਪਾਸੇ ਨੀ ਚੱਲਿਆ ਔਰੰਗਜ਼ੇਬ ਕਿ ਇਹਦਾ ਲੋਕ ਪ੍ਰਲੋਕ ਸਵਰ ਜਾਂਦਾ।
ਪਤਸ਼ਾਹਤ ਪ੍ਰਾਪਤ ਤੇ ਗਰਬ,
ਬਾਦਸ਼ਾਹੀ ਦਾ ਬੜਾ ਹੰਕਾਰ ਹੈ ਨੁਰੰਗੇ ਨੂੰ ਕਿ ਮੇਰੇ ਕੋਲ ਬਾਦਸ਼ਾਹੀ ਹੈ।
ਨਿਜ ਕੋ ਬਡੋ ਲਖੇ ਲਗ ਸਰਬ,
ਔਰ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦਾ, ਵੱਡਾ ਜਾਣਦਾ।
ਮੋਏ ਸਮਾਨ ਨ ਜਗ ਮੈਂ ਆਨ,
ਇਹਦਾ ਮੇਰੇ ਵਰਗਾ ਤਾਂ ਹੋਣਾ ਹੀ ਨੀ ਸਾਰੇ ਜਗ ਚ ਕੋਈ।
ਬਲ ਜੁਤ ਦਾਨਸ਼ਵੰਦ ਮਾਨ,
ਕਹਿੰਦਾ ਮੈਂ ਬੜਾ ਬਲਵਾਨ ਤੇ ਦਾਨਸ਼ਵੰਦ ਹਾਂ।
ਪਦਰ ਜੇ ਦਾਦਾ ਤਿੰਨ ਲੱਗ ਜਾਣੇ,
ਇੱਥੋਂ ਤੱਕ ਵੀ ਆਪਣੇ ਪਿਓ ਦਾਦੇ ਨੂੰ ਵੀ ਮੂਰਖ ਹੀ ਸਮਝਦਾ ਔਰੰਗਜ਼ੇਬ, ਵੀ ਮੇਰਾ ਪਿਓ ਵੀ ਮੂਰਖ ਸੀ, ਮੇਰਾ ਦਾਦਾ ਤਾਂ ਉਹਦੇ ਨਾਲੋਂ ਵੀ ਮਹਾਂ ਨਲਾਇਕ ਤੇ ਮਹਾਂ ਮੂਰਖ ਸੀ, ਆਪਣੇ ਪਿਓ ਦਾਦਿਆਂ ਨੂੰ ਵੀ ਆਪਣੇ ਆਪ ਤੋਂ ਮਾੜਾ ਸਮਝਦਾ ਹੈ।
ਅਪਰਨ ਕੀ ਕਿਆ ਬਾਤ ਬਖਾਨ,
ਹੋਰ ਤਾਂ ਗੱਲ ਹੀ ਕਿਸੇ ਦੀ ਕੀ ਕਰਨੀ, ਜਿਹੜਾ ਆਪਣੇ ਬਾਪ ਦਾਦੇ ਨੂੰ ਵੀ ਮਾੜਾ ਦੱਸਦਾ ਹੈ।
ਮੁਝ ਸਮ ਅਕਲ ਨ ਤਿੰਨ ਮੈਂ ਹੋਈ,
ਕਹਿੰਦਾ ਮੇਰੇ ਵਰਗੀ ਅਕਲ ਮੇਰੇ ਪਿਓ ਦਾਦੇ ਪੜਦਾਦੇ ਵਿੱਚ ਨਹੀਂ ਹੋਈ।
ਕਰ ਨਾ ਸਕੇ ਮੈਂ ਕਰੋਂ ਜੋਈ,
ਜੋ ਉਹ ਨਹੀਂ ਕਰ ਸਕੇ ਉਹ ਮੈਂ ਕਰਾਂਗਾ।
ਇਮ ਲਖ ਕਰ ਅਫਰਿਓ ਹੰਕਾਰੀ,
ਇਦਾਂ ਸਮਝ ਕੇ ਅਹੰਕਾਰ ਵਿੱਚ ਆਫਰਿਆ ਫਿਰਦਾ।
ਸਭਨ ਸੰਗ ਬਿਗੜਿਓ ਬੁਧਾਰੀ,
ਸਭ ਨਾਲ ਵਿਗਾੜ ਕੀਤਾ ਔਰੰਗਜ਼ੇਬ ਨੇ, ਕਿਸੇ ਨਾਲ ਨੀ ਬਣਾਈ।
ਜਿਨਕੇ ਇੱਕ ਬਾਕ ਤੇ ਹੋਵੇ,
ਜਿਨ੍ਹਾਂ ਦੇ ਸਿਰਫ ਇੱਕ ਬਚਨ ਦੇ ਨਾਲ,
ਇਹ ਤੋਂ ਬਣਿਓ ਕੈਤ ਹੀ ਖੋਵੇ,
ਇੱਕ ਬਚਨ ਦੇ ਨਾਲ ਇਦਾਂ ਇਹਦਾ ਬਣਿਆ ਹੋਇਆ ਰਾਜ ਭਾਗ ਖਤਮ ਹੋ ਸਕਦਾ।
ਤੁਛ ਪਦਾਰਥ ਜਗ ਕੇ ਪਾਏ,
ਉਹਨਾਂ ਦੀ ਬਰਾਬਰੀ ਕਰਨਾ ਚਾਹੁੰਦਾ ਔਰੰਗਜ਼ੇਬ, ਜਿਨ੍ਹਾਂ ਦੇ ਇੱਕ ਬਚਨ ਨਾਲ ਰਾਜ ਖਤਮ ਹੋ ਸਕਦਾ, ਤੁਛ ਪਦਾਰਥ ਦੁਨੀਆਂ ਦੇ ਪ੍ਰਾਪਤ ਕਰਕੇ।
ਤਿੰਨ ਸੋ ਅਰਨ ਚਿਤ ਚਾਏ,
ਉਹਨਾਂ ਨਾਲ ਅੜਨਾ ਚਾਹੁੰਦਾ ਆਪਣੇ ਚਿਤ ਵਿੱਚ ਔਰੰਗਾ।
क्या प्राप्त फल है न जानियो।
ये नहीं समझदा भी मैनू की फल प्राप्त होवेगा।
सकल हान ले इम न पछानियो,
ये मेरा सब कुछ खत्म हो जाएगा। इस गल दी पछाण नहीं कीती औरंगजेब ने। इन्हे गुरु साहब जी नू चिट्ठी लिख के भेजी है। सतगुरु सच्चे पातशाह जी महाराज जी कोल जिवें चिट्ठी भेज रहा है और चिट्ठी गुरु घर पहुंच रही है। वह कथा आप जी अगलिया प्रसंगा च सरवण करोगे।